This is Saga Canada. Enjoy flat 20% off our entire stock during the opening week.
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसी प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC एंबिशंस मेड रियल।
पढ़ पढ़ आलम फाजिल होयों, कदे अपने आप नूं पढ़िया ही नहीं। जा जा बढ़दा मंदर मसीती, कदे मन अपने विच बढ़िया ही नहीं। मैं ताड़ा होस्ट डॉक्टर नरेंद्र रवि गोयल माइंड एंड बॉडी प्रोग्राम लैके ताड़ी सेवा दे विच हाजिर होया, जिदे विच बख-बख टॉपिकां नूं बड़े सिंपल तरीके दे नाल ताड़े रूबरू पेश करने की कोशिश करांगा।
श्रोतियो, मेरा यानी कि डॉक्टर नरेंद्र रवि दा आप सब नूं प्यार भरिया नमस्कार, सलाम अलैकुम, सत श्री अकाल एंड वेरी गुड मॉर्निंग। अज 2023 साल दा आखिरी दिन है, 31 दिसंबर है। सो आपां अखीरली जिहड़ा शाम है, पर इत्थे दा दिन है, पर रात नूं जदों 12 बजे ने नवां साल चढ़ूगा उहदे उत्ते ही गल्लबात करांगे। न्यू ईयर ईव दे उपर इहनूं आखिरी सलाम पेश करांगे, पर उस तो पहले मैं तुहानूं दस दिया कि जिहड़ा प्रोग्राम है अरफा मुजफ्फर जी दे सहयोग दे नाल पेश कीता जांदा है। जिवें कि मैं तुहानूं हमेशा ही ताकीद करदा कि जदों भी कदे तुसीं कोई प्रॉपर्टी खरीदनी है जां बेचनी है, कदे भी पहले बंदे नूं बुला के उहदे नाल साइन ना करो। चाहे वह पहला बंदा तुहाडा किन्ना भी नज़दीकी क्यों ना होवे, रिश्तेदार होवे, घर वाला होवे, मैं कहना उहनूं उसे नहीं करो, पर उस तो पहला दो तीन चार बंदियां दी राय होर भी लै लो। तुहाडा कहड़ा कोई पैसा लगना, क्योंकि कई बार असी ब्लाइंड फेस दे विच आके पहले बंदे नाल ही टाइड अप हो जाने हां। सारे नहीं, कई बार असी ये भी देखते हैं कि जो सानू साल बाद दो साल बाद पता लगता है कि साडे नाल तां ठगी वज गई, तो फिर उदों पछताउण दा की फायदा। जिहड़ा बंदा वक्त ते ना समझ सकिया, वक्त ते ना उहदी इंपोर्टेंस समझ सकिया, फिर उस तो बाद पछताउण दी तां कोई लोड़ ही नहीं। क्योंकि जिहड़े रीयल स्टेट दे बंदियां नूं पैसे मिलने ने उह तुहाडी जेब चों सीधे नहीं आने, उहने वकील तों चैक लैणा, तुहानूं पता ही नहीं लगना। इसे करके मैं ताडे फायदे लई कह रहा हां, मैं किसी के हक च नहीं बोल रहा, पर मैं ताडे फायदे लई कह रहा कि हमेशा दो तीन चार पांच बंदियां नूं बुला के उन्हां दी राय लो, उस तो बाद तुसी डिसाइड करो कि ताडे लई किहड़ा बंदा वधिया होएगा। उहदे विच सिर्फ मेरी इक्को ही तुहानूं बेनती है कि वह ना हैगा अरफा मुजफ्फर जी का, सिर्फ उन्हां नूं फोन करके बुला लो, राय लै लो। जे तुहानूं गधे ते घोड़े का पता फर्क पता लगे कि किन्ना ज्यादा फर्क है इन्हां दी गल्लबात करन दा ते तुहाडे किन्ने ज्यादा वह पैसे बचाउणगे, तो फिर तुसीं उन्हां नाल गल कर लो, तो नहीं तो फिर जिथे तुहाडा दिल मनदा उत्थे कर लो। मैं तो सिर्फ इन्नी गल कही है, दो तीन दिन वध लग जाणगे। जदों तुसीं कहोगे तुहाडे समें दे मुताबिक, तुहाडी थां दे मुताबिक, तुहाडी चॉइस दे मुताबिक उत्थे आ के सारे बंदिआं ने तुहाडी राय देनी है, क्योंकि अज दा जिहड़ा जमाना है ना उह छल युग है, कल युग नहीं है छल युग है। अज जो कुछ सानू लोग उपरों दिखाई देंदे ने ओह विचों नहीं हुंदे। सो इस करके मैं चाहना कि लोगों दियां चोपड़ियां मिठियां ते भोलियां भालियां गल्लां च ना फस जाओ। इस करके देखो, साफ पुछो भी मैनू किन्ने पैसे बचणगे, की मेरा फायदा होगा। जिहड़ा बंदा कहिंदा कोई नहीं जी कर देंगे जी, फिक्र ही ना करो जी, आपां लैणा ही नहीं कुछ, यह गल्लां सिर्फ कहण दियां ने, करन दियां होर ने। साडी कहनी ते करनी विच जमीन समान दा फर्क है। सो इसे करके मेरी तुहानूं ताकीद है कि जदों भी तुसीं कोई प्रॉपर्टी खरीदनी है जां बेचनी है, तां अरफा मुजफ्फर जी नूं एक बार बुला के उन्हां दी राय लै लो। उन्हां दा नंबर है 6478986245, 647-898-6245। उन्हां दी इक ऐड है, तुसीं उह सुन लो, उस तो बाद आपां गाना सुनांगे, फिर प्रोग्राम करांगे शुरू।
वहमो गुमान से दूर दूर यकीन की हद के पास पास
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो
वी विल अरेंज योर मॉर्गेज
ऑल्सो अ हाउस वार्मिंग गिफ्ट
सर्विस इज आवर प्रायोरिटी
कस्टमर सर्विस इज आवर प्राइड प्लीज एक्सपीरियंस द डिफरेंस आप घर खरीदना या घर को बेचना चाहते हैं घर की इवेल्युएशन के लिए एक दफा कॉल कीजिए आरिफा मुजफ्फर 6478986245
वहमो गुमान से दूर दूर यकीन की हद के पास पास
प्रॉपर्टीज रेजिडेंशियल और कमर्शियल बाइंग और सेलिंग
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो
वी विल अरेंज योर मॉर्गेज
आल्सो अ हाउस वार्मिंग गिफ्ट
प्यारे श्रोतियों अपन दी लाइन दे ऊपर डॉक्टर अंकुश गोयल आए ने ते वो कुछ नए साल दे बारे कहना चाहंदे ने क्योंकि ओ मेनू पता बिजी ने सो डॉक्टर अंकुश वेलकम टू द शो ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਵੇਂ ਸਾਲ ਦੇ ਬਾਰੇ ਤਾਂ ਪਲੀਜ਼ ਗੋ ਅਹੈਡ
ਓ ਹਾਂਜੀ ਥੈਂਕ ਯੂ ਸੋ ਮਚ ਆਈ ਜਸਟ ਵਾਂਟ ਟੂ ਵਿਸ਼ ਐਵਰੀਵਨ ਅ ਹੈਪੀ ਨਿਊ ਇਅਰ ਇਨਕਲੂਡਿੰਗ ਯਰਸੈਲਫ ਐਂਡ ਆਈ ਹੋਪ ਯੂ ਨੋ ਐਵਰੀਬਡੀ ਹੈਜ਼ ਅ ਸੇਫ ਐਂਡ ਹੈਲਥੀ ਨਿਊ ਇਅਰ ਤੇ
ਕੁਝ ਬਿਮਾਰੀ ਬਾਰੇ ਵੀ ਡਾਕਟਰ ਸਾਹਿਬ ਦੱਸ ਦਿਓ ਤੁਸੀਂ ਹੁਣ ਆਏ ਹੋ
ਓਹੀ ਮੈਂ ਹਾਂ ਮੈਂ ਕਹਿਣ ਲੱਗੇ ਸੀ ਮਤਲਬ ਨਵਾਂ ਸਾਲ ਸ਼ੁਰੂ ਹੋ ਰਿਹਾ ਤੇ ਮੇਬੀ ਆਪਾਂ ਥੋੜੀ ਲਾਈਕ ਇੱਕ ਦੋ ਮਿੰਟ ਲਈ ਪ੍ਰੀਵੈਂਸ਼ਨ ਤੇ ਗੱਲ ਕਰ ਸਕਦੇ ਹਾਂ ਬਿਕਾਜ਼ ਅਸੀਂ ਐਜ਼ ਫੈਮਿਲੀ ਡਾਕਟਰਸ ਸਾਡਾ ਰੋਲ We have many roles. Ek to loki sade kol aunde for acute illnesses, cough, cold, pain, whatever. Chronic illnesses, diabetes, blood pressure, cholesterol, migraines, you know. And then our part of our job also is prevention. And that's the main thing, actually, in my opinion. Be apa chanya be disease to pilna. Jadon ik vari heart attack tonu ho jave, us to baad te sari game change ho jandi hai tonu. Every 6 months, heart doctor ko jana penda. ਟੈਸਟ ਕਰਨੇ ਪੈਂਦੇ ਆ ਦਵਾਈ ਐਟਲੀਸਟ ਮਿਨੀਮਮ ਚਾਰ ਸ਼ੁਰੂ ਹੁੰਦੀਆਂ ਜਿਹੜੀਆਂ ਤੁਸੀਂ ਕਦੇ ਨੀ ਜ਼ਿੰਦਗੀ ਦੇ ਵਿੱਚ ਬੰਦ ਕਰ ਸਕਦੇ ਪਰ ਜੇ ਆਪਾਂ ਉਸ ਤੋਂ ਪਹਿਲਾਂ ਪ੍ਰੀਵੈਂਟ ਕਰੀਏ ਹਾਰਟ ਅਟੈਕ ਨੂੰ ਦੈਨ ਵੀ ਨੈਵਰ ਹੈਵ ਟੂ ਫੇਸ ਦੋਸ ਪ੍ਰੋਬਲਮਸ ਸੋ ਔਨ ਦ ਟੋਪਿਕ ਆਫ ਪ੍ਰੀਵੈਂਸ਼ਨ ਬਿਕਾਜ਼ ਹੈ ਨਾ ਮਸਾਲਾ ਇਟ ਵੁੱਡ ਬੀ ਦੈਟ ਯੂ ਨੋ ਲਾਈਕ ਮੇਕ ਅ ਫੈਮਿਲੀ ਡਾਕਟਰ ਇਫ ਪੋਸੀਬਲ ਬਿਕਾਜ਼ ਇਟਸ ਅ ਗੁੱਡ ਆਈਡੀਆ ਜੇ ਤੁਹਾਡੇ ਕੋਲ ਇੱਕ ਵਾਰੀ ਕੋਈ ਫੈਮਿਲੀ ਡਾਕਟਰ ਹੋ ਜਾਵੇ ਦੈਨ ਉਹਨਾਂ ਕੋਲ ਤੁਹਾਡੀ ਸਾਰੀ ਫਾਈਲ ਹੁੰਦੀ ਹੈ ਉਹ ਤੁਹਾਨੂੰ ਥੋੜ੍ਹਾ ਜਿਹਾ ਗਾਈਡੈਂਸ ਦੇ ਸਕਦੇ ਆ And ode vich hi assi kehne ha like every year or so apna physical kara le karo because there are certain like preventative screenings are matlab like tests jide apa kar sakde ha to catch disease early and those would be of course ek ta blood test ho gaya jide vich apan nu sugar early diagnose ho sakdi hai cholesterol early diagnose ho sakda but also apa ki kidney liver apne white cells red cells uric acid sodium potassium urine protein all these things up a checker sabia then there's blood pressure ota tusi simply walmart jaake shoppers drug mart jaake checker sabia or you can buy your own machine and o apan chanya generally population de vich blood pressure hona chahiye less than 140 over 90 ke loki kehnde nahi mainu to pata lag janda mera sir dukh lag janda mera sir dukhda nahi ota matlab mera blood pressure theek hai remember blood pressure sugar cholesterol generally is silent cheezan hagiyan so unless we check for them most of the time by most of the time I mean 99% of the time apan nu nahi pata lagda and then you have like vaccines you also have cancer prevention jidda apna like colon cancer after age 50 kevri apa pehla vi shuru kar deo testing depending on family history there's for ladies breast cancer and cervical cancer and there's you know for smokers lung cancer there's so many different diseases that apa early catch kar sakde hai so that's why it's good to see your family doctor before that and in general sareyanu we should all be living like a healthy lifestyle avoiding alcohol drugs smoking anything bad in our body processed foods can be linked to cancer obviously like there's so many things that are bad for us jehda vi apa munch panne oh bada matlab soch ke pana chahida and even jehda apa mind de vich panne thoughts and jehdi apa boli apa kuch kehne lokan nu je apa duniya like dasde ha aur kisna apa gusse na bolde ha je mara chugli karde jo vi chizza anything we put in our body and put out of our body it should always be good and with that we can prevent most of the diseases baki jitna tenu pata hai like on the spiritual level jide apne karma pichle karma ota apan pure karne hage ya te if we also have that mindset then you know like and it's hard to matatun hun dasa maybe half of the things I don't follow myself but as long as we keep reminding ourselves that it's important And, you know, and anything that bad happens to us, if we do believe that it's from our karmas or something, then we know, then we can face it easier. Then we're not like, oh, mere naal hi sara kuch maada hunda. Phir aapa keh sakde, okay, mere na maada hoya, but eh, main kuch kitta hunga, pichle karm vadhiya ho gaya. Eh, so worse vi ho sakda si. Because as we know, we're lucky, man, living in Canada and US, India, Pakistan, jitthe vi aap rehne hain. There's people much, 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 much worse off, especially nowadays. Look, think about Gaza. So the thing is, you try to be positive, meditate. Whatever you put in your body should be good. Whatever you put out of your body, I really mean what you say and think, should be good. And get your regular screening done. If your doctor advises you to take medications, take them. But then you can still discuss with your doctor. Bimenu band kar sakda, kidda band ho sakda. And these are all discussions you have. And basically, yeah, I wish everyone a healthy and safe New Year 2024.
Thank you very much, Dr. Ankush. Saade vallon vi, saadi team vallon vi, aap sab nu nava saal mubarak hove. So tusi mere khala gym de utte ho, tusi gym karo dab ke.
Yeah,
chalo, thank you very much.
Thank you, okay, bye.
Te hun suno pyare shrotiyo, ik nave saal da gaana, te us ton baad phir tusi mainu 40-45 mint bardasht karna, main hi kalla bolunga. ਤੇ ਜੇ ਤੁਸੀਂ ਵੀ ਕੋਈ ਆਪਣੀ ਰਾਏ ਦੇਣੀ ਹੋਵੇ ਸ਼ੋਰ, ਇਹਦਾ ਮਤਲਬ ਇਹ ਨਹੀਂ ਕਿ ਮੈਂ ਅਲਾਊ ਨਹੀਂ ਕਰਦਾ, ਜਿਹੜਾ ਮਰਜ਼ੀ ਆ ਕੇ ਨਵੇਂ ਸਾਲ ਨਿਊ ਈਅਰ ਈਵ ਦੇ ਉੱਤੇ ਕੋਈ ਚੰਗੇ ਚੰਗੇ ਵਿਚਾਰ ਦਿਓ. ਕੋਈ ਇਹ ਧਰਮ ਦੇ ਵਿੱਚ ਮੈਂ ਨਹੀਂ ਹਾਂ ਕਿ ਮੇਰਾ ਹੀ, ਮੈਨੂੰ ਹੀ ਕੋਈ ਸਾਰਾ ਕੁਛ ਆਉਂਦਾ. ਮੇਰੇ ਕੋਲ ਜਿਹੜੀ ਫੇਸਬੁੱਕ ਦੇ ਉੱਤੇ ਰਮੇਸ਼ ਜੋਧਪੁਰੀਆ ਨੇ ਸਾਡੇ ਬਰਨਾਲੇ ਤੋਂ, ਉਹਨਾਂ ਦਾ ਨਾਮ ਮੇਰੇ ਨਿਗਾਹ 'ਤੇ ਚੜ੍ਹ ਰਿਹਾ. ਸੋ ਥੈਂਕ ਯੂ ਵੈਰੀ ਮੱਚ ਰਮੇਸ਼ ਜੀ, ਤੁਸੀਂ ਪ੍ਰੋਗਰਾਮ ਸੁਣ ਰਹੇ ਹੋ. ਸੋ ਤੁਹਾਨੂੰ ਵੀ ਨਵਾਂ ਸਾਲ ਮੁਬਾਰਕ, ਅਤੇ ਸੁਣੋ ਨਵੇਂ ਸਾਲ ਮੁਬਾਰਕ ਦੀ ਪਹਿਲਾ ਗਾਣਾ.
आने वाले साल को सलाम, जाने वाले साल को सलाम, नए साल का, ओ नए साल का पहला जाम आपके नाम.
AM ਦੇ ਪਿਆਰੇ ਪਿਆਰੇ ਸਰੋਤਿਓ, ਮੇਰਾ ਡਾਕਟਰ ਨਰਿੰਦਰ ਰਵੀ ਦਾ ਆਪ ਸਭ ਨੂੰ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮੋਰਨਿੰਗ. ਅੱਜ ਆਪਾਂ 2023 ਸਾਲ ਦਾ ਆਖਰੀ ਦਿਨ ਮਨਾ ਰਹੇ ਹਾਂ, ਜਿਹਨੂੰ ਕਿ ਨਿਊ ਈਅਰ ਈਵ ਕਿਹਾ ਜਾਂਦਾ. ਬਿਫੋਰ ਆਈ ਸਟਾਰਟ ਔਨ ਦਿਸ ਟੋਪਿਕ, ਮੇਰੀ ਇੱਕ ਹੱਥ ਜੋੜ ਕੇ ਤੁਹਾਨੂੰ ਬੇਨਤੀ ਹੈ ਕਿ ਇਹ ਜਿਹੜਾ ਪ੍ਰੋਗਰਾਮ ਹੈ ਮੇਰਾ ਯੂਟਿਊਬ ਦੇ ਉੱਤੇ ਵੀ ਆਉਂਦਾ. ਜੇ ਤੁਹਾਨੂੰ ਯੂਟਿਊਬ 'ਤੇ ਪਤਾ ਨਾ ਲੱਗੇ ਤਾਂ ਤੁਸੀਂ ਮੇਰਾ ਨਾਂ ਪਾ ਦੇਣਾ. ਮੇਰਾ ਨਾਂ ਹੈਗਾ ਡਾਕਟਰ ਨਰਿੰਦਰ ਰਵੀ ਗੋਇਲ. ਉੱਥੇ ਤੁਹਾਨੂੰ ਮੇਰੀ ਸ਼ਕਲ ਵੀ ਆਜੂਗੀ, ਅਤੇ ਉੱਥੇ ਇੱਕ ਸਬਸਕ੍ਰਾਈਬ ਦਾ ਬਟਨ ਹੁੰਦਾ. ਸੋ ਪਲੀਜ਼ ਸਬਸਕ੍ਰਾਈਬ ਦਾ ਬਟਨ ਤੁਸੀਂ ਦੱਬ ਦਿਓ, ਅਤੇ ਇਸ ਤੋਂ ਇਲਾਵਾ ਉੱਥੇ ਇੱਕ ਘੰਟੀ ਦਾ ਨਿਸ਼ਾਨ ਆਉਂਦਾ, ਘੰਟੀ ਦਾ ਨਿਸ਼ਾਨ ਦੱਬ ਦਿਓ. ਸੋ ਇਹ ਮੇਰੀ ਬੇਨਤੀ ਹੈ, ਬਾਕੀ ਤੁਸੀਂ ਮਾਲਕ ਹੋ, ਦੱਬਣਾ ਜਾਂ ਨਾ ਦੱਬਣਾ ਤੁਹਾਡੇ ਹੱਥ 'ਚ. ਮੈਂ ਤਾਂ ਇੱਕ ਰਿਕੁਐਸਟ ਹੀ ਕਰ ਸਕਦਾ, ਅਤੇ ਜੇ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਦਾ ਤਾਂ ਉਹਨੂੰ ਲਾਈਕ ਅਤੇ ਸ਼ੇਅਰ ਵੀ ਕਰ ਦਿਓ. ਚਲੋ ਮੈਂ ਗੱਲ ਕਰ ਰਹੀ ਹਾਂ, ਅੱਜ ਇਸ ਸਾਲ ਦੇ ਆਖਰੀ ਦਿਨ ਦੇ ਉੱਤੇ ਆਪਾਂ ਟੌਪਿਕ ਕਰਾਂਗੇ ਆਖਰੀ ਸਲਾਮ. ਆਖਰੀ ਸਲਾਮ ਕਿਹਨੂੰ? 2023 ਦੇ ਸਾਲ ਨੂੰ. ਇਹਦੇ ਬਾਰੇ ਮੈਂ ਗੱਲਬਾਤ ਕਰਨਾ ਸਿੰਪਲ ਤਰੀਕੇ ਦੇ ਨਾਲ, ਕਿ ਜਿਹੜਾ ਇਹ ਨਵਾਂ ਸਾਲ ਹੈ ਜਾਂ ਨਿਊ ਈਅਰ ਈਵ ਹੈ, ਇਹ ਦੁਨੀਆ ਦੇ 195 ਦੇਸ਼ਾਂ ਦੇ ਵਿੱਚ ਮਨਾਇਆ ਜਾਂਦਾ. ਅੱਜ ਰਾਤ ਨੂੰ ਹਰ ਕੰਟਰੀ ਦੇ ਰਾਤ ਦੇ ਜਦੋਂ 12 ਵੱਜਦੇ ਨੇ, ਉਦੋਂ ਨਵਾਂ ਸਾਲ ਸ਼ੁਰੂ ਹੋ ਜਾਂਦਾ, ਅਤੇ ਨਾਲ ਹੀ ਸਾਲ ਚੇਂਜ ਹੋ ਜਾਂਦਾ. ਹੁਣ 2023 ਹੈ, ਅਤੇ ਫਿਰ 2024 ਹੋ ਜਾਏਗਾ. ਪਹਿਲੀ ਵਾਰ ਜਿਹੜਾ ਨਵਾਂ ਸਾਲ ਸੀਗਾ, ਉਹ ਜੀਸਸ ਕ੍ਰਾਈਸਟ ਦੇ ਜਨਮ ਤੋਂ ਵੀ 45 ਸਾਲ ਪਹਿਲਾਂ ਮਨਾਇਆ ਗਿਆ ਸੀ. ਅਮੈਰੀਕਾ ਦੇ ਵਿੱਚ ਜਿਹੜਾ ਨਿਊਯਾਰਕ ਸਿਟੀ ਹੈ, ਉਹਦੇ ਵਿੱਚ ਇੱਕ ਟਾਈਮ ਸਕੁਏਅਰ ਹੈ, ਇੱਕ ਸਕੁਏਅਰ ਜਿਹੀਆਂ ਉੱਥੇ ਵੱਡੀਆਂ ਹਾਈ ਰਾਈਜ਼ ਬਿਲਡਿੰਗਸ ਨੇ, ਉਹ ਬਿਲਡਿੰਗਾਂ ਤੁਹਾਨੂੰ ਮੈਂ ਯਾਦ ਕਰਾ ਦੇਣਾ, 9/11 ਹੋਇਆ ਸੀ ਨਾ ਜਦੋਂ ਜਹਾਜ਼ ਮਾਰ ਕੇ ਉਹ ਬਿਲਡਿੰਗਾਂ ਢਾਈਆਂ ਸੀ, ਮੈਂ ਉਸੇ ਜਗ੍ਹਾ ਦੀ ਗੱਲ ਕਰਦਾ। ਉੱਥੇ ਉਸ ਜਗ੍ਹਾ ਦੇ ਉੱਤੇ ਇੱਕ ਹੋਰ ਬਿਲਡਿੰਗ ਹੈ ਜਿਹਨੂੰ ਵਨ ਟਾਈਮ ਸਕੇਅਰ ਕਿਹਾ ਜਾਂਦਾ, ਉਹਦੇ ਉੱਤੇ ਬੜੀਆਂ ਐਡਵਰਟਾਈਜ਼ਮੈਂਟ ਚੱਲਦੀਆਂ ਨੇ। ਉਹਦੀ ਛੱਤ ਦੇ ਉੱਪਰ 135 ਫੁੱਟ ਉੱਚਾ ਇੱਕ ਹੋਰ ਪੋਲ ਲੱਗਿਆ ਹੋਇਆ, ਅਤੇ ਉਸ ਪੋਲ ਦੇ ਉੱਤੇ ਗਰਾਊਂਡ ਸ਼ੇਪ ਦੀ 5 ਫੁੱਟ ਡਾਇਆਮੀਟਰ ਦੀ ਇੱਕ ਗੇਂਦ ਹੈ, ਬਾਲ ਹੈ, ਜਿਹਦੇ ਵਿੱਚ ਸਿਲਵਰ ਅਤੇ LED ਲਾਈਟਾਂ ਹੁੰਦੀਆਂ ਨੇ, ਅਤੇ ਉਹ ਜਦੋਂ 11:59 ਹੁੰਦੇ ਨੇ ਅਤੇ ਉਦੋਂ ਬਾਅਦ 12 ਵੱਜਣੇ ਹੁੰਦੇ ਨੇ, ਤਾਂ ਉਹ ਜਦੋਂ 12 ਵੱਜਦੇ ਨੇੜੇ ਹੁੰਦੇ ਨੇ ਤਾਂ ਉੱਥੋਂ ਸਟੇਜ ਦੇ ਉੱਤੇ ਬੜੇ ਗਾਣੇ ਚੱਲਦੇ ਨੇ, ਸਭ ਕਰਦੇ, ਫਿਰ ਉਹ ਕਹਿੰਦੇ ਨੇ 10, 9, 8, 7, 5, 4, 3, 2, 1 ਹੈਪੀ ਨਿਊ ਈਅਰ, ਫਿਰ ਫਟਾਫਟ ਫਾਇਰ ਵਰਕਸ ਚੱਲਣੇ ਸ਼ੁਰੂ ਹੋ ਜਾਂਦੇ ਨੇ, ਉੱਥੇ ਸਟੇਜਾਂ ਲੱਗਦੀਆਂ ਨੇ। ਪਰ ਇਸ ਸਾਲ 2023 ਦੇ ਵਿੱਚ ਜਿਹੜਾ ਅੱਜ ਨਿਊ ਈਅਰ ਈਵ ਮਨਾਈ ਜਾਣੀ ਹੈ, ਉਹ ਜਿਹੜਾ ਗੋਲਾ ਸੀ, ਜਿਹੜੀ ਗੇਂਦ ਸੀਗੀ, ਉਹ 5 ਫੁੱਟ ਦੀ ਥਾਂ 'ਤੇ ਹੁਣ 12 ਫੁੱਟ ਦੀ ਹੋਰ ਵੱਡੀ ਕਰਤੀ, ਸਿਲਵਰ ਦੀ ਥਾਂ 'ਤੇ ਉੱਥੇ ਗ੍ਰੇ ਅਤੇ ਬਲਿਊ ਲਾਈਟਾਂ ਲਗਾਈਆਂ, ਬੜੀਆਂ ਸੋਹਣੀਆਂ ਲਾਈਟਾਂ ਨੇ, ਮੈਂ ਕੱਲ੍ਹ ਦੇਖਿਆ ਸੀ ਉਹਦੀ ਪ੍ਰੈਪਰੇਸ਼ਨ ਹੋ ਰਹੀ ਸੀਗੀ। ਸੋ ਇਸ ਕਰਕੇ ਇਹ ਜਿਹੜਾ ਨਵਾਂ ਸਾਲ ਨਿਊ ਈਅਰ ਈਵ ਹੈ ਜਾਂ ਨਵਾਂ ਸਾਲ ਨਿਊਯਾਰਕ ਦੇ ਵਿੱਚ ਬੜਾ ਪਾਪੂਲਰ ਹੈ। 10 ਲੱਖ ਲੋਕ ਉਸ ਸਕੇਅਰ ਦੇ ਉੱਤੇ ਹੋਟਲਾਂ 'ਚ ਵੀ ਰਹਿੰਦੇ ਨੇ, ਖਾਣੇ ਵੀ ਖਾਂਦੇ ਨੇ, ਡਾਂਸ ਵੀ ਕਰਦੇ ਨੇ, ਤੁਹਾਨੂੰ ਪਤਾ ਹੀ ਹੈ, ਦਾਰੂ ਤਾਂ ਪੀਣੀ ਹੈ, ਦਾਰੂ ਪੀ ਕੇ ਵੀ ਕਮਲੇ ਵੀ ਹੁੰਦੇ ਆ, ਅਤੇ ਉਸ ਤੋਂ ਬਾਅਦ ਜਦੋਂ 12 ਵੱਜਦੇ ਨੇ ਉਹ ਬੀਅਰ ਦੀਆਂ ਬੋਤਲਾਂ ਲੈ ਕੇ ਐਂ ਜੇ ਹਿਲਾ ਕੇ ਕੱਢ ਦਿੰਦੇ ਨੇ, ਭਾਫ ਜੀ ਕੱਢ ਦਿੰਦੇ ਨੇ, ਜਿਹਨੂੰ ਆਪਾਂ ਪੋਪਿੰਗ ਓਪਨਿੰਗ ਬੋਟਲ ਆਫ ਸ਼ੈਂਪੇਨ ਕਹਿੰਦੇ ਹਾਂ, ਉਹ ਕੱਢਦੇ ਨੇ, ਫਿਰ ਨਵਾਂ ਸਾਲ ਮੁਬਾਰਕ, ਨਵਾਂ ਸਾਲ ਮੁਬਾਰਕ, ਨਵਾਂ ਸਾਲ ਮੁਬਾਰਕ, ਘੰਟੀਆਂ ਖੜਦੀਆਂ, ਟੈਕਸ ਮੈਸੇਜ ਚੱਲਦੇ ਨੇ। ਅਮੈਰੀਕਾ ਦੇ ਵਿੱਚ ਜਿਹੜਾ ਇਹ ਨਿਊ ਈਅਰ ਈਵ ਹੈ, ਇਹ 1907 ਦੇ ਵਿੱਚ ਪਹਿਲੀ ਵਾਰ ਸ਼ੁਰੂ ਹੋਇਆ ਸੀ ਨਿਊਯਾਰਕ ਵਿੱਚ, ਤੁਸੀਂ ਲਾ ਲਓ ਹੁਣ 23 ਹੈ, ਸੋ 116 ਸਾਲ ਹੋ ਗਏ ਲਗਾਤਾਰ ਚੱਲਦੇ ਨੂੰ। ਪਰ 2 ਸਾਲ ਅਜਿਹੇ ਵੀ ਨੇ ਜਦੋਂ ਸੈਕਿੰਡ ਵਰਲਡ ਵਾਰ ਹੋਈ ਸੀਗੀ 1942 ਅਤੇ 43 'ਚ, ਉਦੋਂ ਨਹੀਂ ਨਿਊਯਾਰਕ 'ਚ ਮਨਾਇਆ ਗਿਆ, ਨਹੀਂ ਇਹ ਕੰਟੀਨਿਊਸਲੀ ਜਿਹੜਾ ਹੈਗਾ ਉਹ ਨਿਊ ਈਅਰ ਈਵ ਨਿਊਯਾਰਕ ਦੇ ਵਿੱਚ ਵਨ ਟਾਈਮ ਸਕੇਅਰ ਦੇ ਵਿੱਚ ਮਨਾਈ ਜਾਂਦੀ ਹੈ। ਹੁਣ ਦੇਖ ਲਓ ਇੱਥੇ ਅਸੀਂ ਜਿੱਥੇ ਅਸੀਂ ਸ਼ਰਾਬਾਂ ਪੀਂਦੇ ਹਾਂ, ਡਰਾਮੇ ਕਰਦੇ ਹਾਂ, ਨੱਚਦੇ ਹਾਂ, ਟੱਪਦੇ ਹਾਂ, ਪੁੱਠੀਆਂ ਸਿੱਧੀਆਂ ਜੂਏ ਵੀ ਖੇਡਦੇ ਹਾਂ, ਹਾਂਜੀ ਹੋਟਲਾਂ 'ਚ ਵੀ ਜਾਂਦੇ ਹਾਂ, ਉੱਥੇ ਕਈ ਲੋਕ ਜਿਹੜੇ ਨੇ ਉਹ ਧਾਰਮਿਕ ਸਥਾਨਾਂ ਦੇ ਉੱਤੇ ਰਿਲੀਜੀਅਸ ਜਿਹੜੀਆਂ ਔਰਗੇਨਾਈਜੇਸ਼ਨ ਨੇ, ਰਿਲੀਜੀਅਸ ਪਲੇਸ ਨੇ, ਸਪਿਰਚੁਅਲ ਪਲੇਸ ਨੇ, ਉੱਥੇ ਜਾ ਕੇ ਵੀ ਪਰਮਾਤਮਾ ਦੀ ਹਾਜ਼ਰੀ ਦੇ ਵਿੱਚ ਬੈਠਦੇ ਨੇ, ਆਪਣੀ ਪਿਛਲੇ ਗਲਤ ਕੀਤੇ ਕੰਮਾਂ ਦੀ ਤੋਬਾ ਕਰਦੇ ਨੇ, ਅਤੇ ਜਦੋਂ ਰਾਤ ਦੇ 12 ਵੱਜਦੇ ਨੇ ਉਹ ਪਰਮਾਤਮਾ ਦੀ ਯਾਦ ਦੇ ਵਿੱਚ, ਉਹਦੇ ਚਰਨਾਂ ਦੇ ਵਿੱਚ ਬੈਠ ਕੇ ਨਵੇਂ ਸਾਲ ਨੂੰ ਸ਼ੁਰੂ ਕਰਨਾ ਚਾਹੁੰਦੇ ਨੇ। ਸੋ ਇਸ ਕਰਕੇ ਨਵਾਂ ਸਾਲ ਜਿਹੜਾ ਹੈਗਾ ਉਹਦੇ ਵਿੱਚ ਕੁਛ ਰਿਚੁਅਲਸ ਵੀ ਨੇ, ਜਿਸ ਤਰ੍ਹਾਂ ਆਪਣੇ ਇੰਡੀਆ ਦੇ ਵਿੱਚ ਜਾਂ ਪੰਜਾਬ 'ਚ ਕਹਿ ਲਓ ਜੋ ਦੁਸ਼ਹਿਰਾ ਮਨਾਇਆ ਜਾਂਦਾ ਨਾ, ਤਾਂ ਉੱਥੇ ਹਿੰਦੂ ਪਰਿਵਾਰਾਂ ਦੇ ਵਿੱਚ ਮੋਸਟਲੀ ਮੂੰਗੀ ਦੀ ਸਾਬਤ ਦਾਲ ਅਤੇ ਚੌਲ ਜ਼ਰੂਰ ਬਣਦੇ ਨੇ। ਇਸੇ ਤਰ੍ਹਾਂ ਜਿਹੜਾ ਨਵਾਂ ਸਾਲ ਹੈ ਉਹਦੇ ਵਿੱਚ ਜਿਹੜਾ ਇਟਾਲੀਅਨ ਲੋਕ ਨੇ, ਇਟਲੀ ਦੇ ਲੋਕ ਨੇ, ਉਹ ਲੈਂਟਿਲ ਜਿਹਨੂੰ ਮਸਰਾਂ ਦੀ ਦਾਲ ਕਹਿੰਦੇ ਨੇ ਉਹ ਜ਼ਰੂਰ ਬਣਾਉਂਦੇ ਨੇ। ਅਮੈਰੀਕਾ ਦੇ ਵਿੱਚ ਰੌਂਗੀ ਜਿਹਨੂੰ ਬਲੈਕ ਆਈ ਬੀਨ ਕਹਿੰਦੇ ਨੇ ਉਹ ਜ਼ਰੂਰ ਮਨਾਉਂਦੇ ਨੇ ਨਵੇਂ ਸਾਲ ਨੂੰ। ਇਹ ਸਿਰਫ ਰਿਚੁਅਲਸ ਨੇ। ਕਿਊਬਾ ਦੀ ਇਗਜ਼ਾਮਪਲ ਲੈ ਲਓ, ਆਸਟ੍ਰੇਲੀਆ ਲੈ ਲਓ, ਹੰਗਰੀ ਲੈ ਲਓ, ਪੁਰਤਗਾਲ ਲੈ ਲਓ, ਉੱਥੇ ਪੋਰਕ ਸੂਰ ਦਾ ਮਾਸ ਪਕਾਇਆ ਜਾਂਦਾ ਨਵੇਂ ਸਾਲ ਨੂੰ। ਅਤੇ ਜਿਹੜਾ ਸਵੀਡਨ ਅਤੇ ਨਾਰਵੇ ਹੈ ਉੱਥੇ ਰਾਈਸ ਪੁਡਿੰਗ ਜਿਹਨੂੰ ਖੀਰ ਕਹਿੰਦੇ ਹਾਂ ਨਾ, ਉਹ ਜ਼ਰੂਰ ਬਣਦੀ ਹੈ, ਅਤੇ ਉਸ ਖੀਰ ਦੀ ਖਾਸ ਨਿਸ਼ਾਨੀ ਇਹ ਹੈ ਕਿ ਜਦੋਂ ਉਹ ਨਵਾਂ ਸਾਲ ਚੜ੍ਹਦਾ ਹਰ ਘਰ ਦੇ ਵਿੱਚ ਖੀਰ ਬਣਦੀ ਹੈ, ਅਤੇ ਜਿਹੜੇ ਉਹਨਾਂ ਨੇ ਗੈਸਟ ਇਨਵਾਈਟ ਕੀਤੇ ਹੁੰਦੇ ਨੇ ਉਹ ਖੀਰ ਦੇ ਵਿੱਚ ਇੱਕ ਬਦਾਮ ਵਿੱਚ ਲੁਕੋ ਦਿੰਦੇ ਨੇ, ਅਤੇ ਜਿਹਦੀ ਪਲੇਟ ਦੇ ਵਿੱਚ ਕਹਿੰਦੇ ਬਦਾਮ ਆਉਂਦਾ ਨਾ ਉਹਨੂੰ ਲੱਕੀ ਮੰਨਿਆ ਜਾਂਦਾ ਵੀ ਇਹਦਾ ਜਿਹੜਾ ਨਵਾਂ ਸਾਲ ਹੈ ਇਹ ਬੜਾ ਵਧੀਆ ਹੋਵੇਗਾ। ਇਹ ਕੁਛ ਰਿਚੁਅਲਸ ਨੇ। ਹੁਣ ਤੁਸੀਂ ਦੇਖ ਲਓ ਵੀ ਜਿਹੜਾ ਨਵਾਂ ਸਾਲ ਹੈ ਨਾ ਇਹ 195 ਦੇਸ਼ਾਂ 'ਚ ਮੈਂ ਪਹਿਲਾਂ ਕਿਹਾ ਮਨਾਇਆ ਜਾਂਦਾ, ਪਰ ਇਹ ਨਵਾਂ ਸਾਲ 26 ਘੰਟੇ ਦੇ ਸਰਕਲ ਦੇ ਵਿੱਚ ਪੂਰਾ ਹੁੰਦਾ। ਹਾਲਾਂਕਿ ਆਮ ਬੰਦਾ ਕਹੂਗਾ ਵੀ ਮੈਂ ਗਲਤ ਬੋਲ ਗਿਆ, ਮੈਂ ਫੇਰ ਰਿਪੀਟ ਕਰਦਾ, 26 ਘੰਟੇ ਦੇ ਸਰਕਲ ਦੇ ਵਿੱਚ ਸਾਰੀ ਦੁਨੀਆਂ ਦੇ ਵਿੱਚ ਨਵਾਂ ਸਾਲ ਮਨਾਇਆ ਜਾਂਦਾ। ਸਭ ਤੋਂ ਪਹਿਲਾਂ ਦੁਨੀਆਂ ਦੇ ਵਿੱਚ ਜਿਹੜਾ ਨਵਾਂ ਸਾਲ ਮਨਾਇਆ ਜਾਂਦਾ ਨਾ ਉਹ ਕਿਰੀ ਬੈਟੀ ਇੱਕ ਆਈਲੈਂਡ ਹੈ ਸੈਂਟਰਲ ਪੈਸੀਫਿਕ ਓਸ਼ਨ ਦੇ ਵਿੱਚ, ਸਾਊਥ ਵੈਸਟ ਆਫ ਹਵਾਈ, ਉੱਥੇ ਨਵਾਂ ਸਾਲ ਸਭ ਤੋਂ ਪਹਿਲਾਂ ਬਣਾਇਆ ਜਾਂਦਾ। ਅੱਜ ਦੇਖ ਲਓ ਇਸ ਟਾਈਮ ਮੈਂ 10 ਵਜੇ ਪ੍ਰੋਗਰਾਮ ਸ਼ੁਰੂ ਕੀਤਾ ਕੈਨੇਡਾ ਟੋਰਾਂਟੋ ਦੇ ਮੁਤਾਬਕ, ਸਵੇਰ ਦੇ ਜਦੋਂ ਟਰਾਂਟੋ ਚ 5 ਵਜੇ ਸੀ ਨਾ ਉਦੋਂ ਉਹ ਨਵਾਂ ਸਾਲ ਚੜ ਗਿਆ ਸੀਗਾ ਤੇ ਸਭ ਤੋਂ ਬਾਅਦ ਦੇ ਵਿੱਚ ਜਿਹੜਾ ਨਵਾਂ ਸਾਲ ਹੈ ਉਹ ਇੱਕ ਹੋਰ ਆਈਲੈਂਡ ਹੈ ਜਿਹਨੂੰ ਅਸੀਂ ਬੇਕਰ ਕਹਿੰਦੇ ਹਾਂ ਉਹ ਹੋਲੈਂਡ ਦੇ ਕੋਲੇ ਹੈ ਉਹ ਉਦੋਂ ਚੜੂਗਾ ਜਦੋਂ ਕੱਲ੍ਹ ਨੂੰ ਸਾਡੀ ਸੋਮਵਾਰ ਹੋ ਜੂਗੀ ਨਾ ਇੱਥੇ ਟਰਾਂਟੋ ਦੀ ਸੋਮਵਾਰ ਦੇ 7 ਵਜਣਗੇ ਹਾਲਾਂਕਿ 5 ਵਜੇ ਸ਼ੁਰੂ ਹੋਇਆ ਸੀ ਸਵੇਰੇ ਇਤਵਾਰ ਨੂੰ ਕੀ ਰਹੀ ਬੈਟੀ ਦੇ ਵਿੱਚ ਪਰ ਸੋਮਵਾਰ ਨੂੰ 7 ਵਜੇ ਜਦੋਂ ਵੱਜਣਗੇ ਉੱਥੇ ਹੋਲੈਂਡ ਦੇ ਵਿੱਚ ਜਿਹੜਾ ਬੇਕਰ ਆਈਲੈਂਡ ਆ ਉੱਥੇ ਨਵਾਂ ਸਾਲ ਮਨਾਇਆ ਜਾਊਗਾ ਜਦੋਂ ਸਾਡੇ ਅੱਜ ਤੋਂ ਹੁਣ ਤੋਂ ਕੋਈ 2 ਘੰਟੇ ਪਹਿਲਾਂ ਮਤਲਬ 8 ਵਜੇ ਤੋਂ ਟੋਰਾਂਟੋ ਦੇ ਵੱਜੇ ਸੀ ਉਦੋਂ ਆਸਟ੍ਰੇਲੀਆ ਦੇ ਵਿੱਚ ਨਵਾਂ ਸਾਲ ਸ਼ੁਰੂ ਹੋ ਗਿਆ ਸੀ ਇੰਡੀਆ ਨੇਪਾਲ ਪਾਕਿਸਤਾਨ ਦੇ ਵਿੱਚ ਹੁਣ ਤੋਂ ਕੋਈ 3.5 ਘੰਟੇ ਬਾਅਦ ਜਦੋਂ ਪਾਕਿਸਤਾਨ ਦੇ ਇੰਡੀਆ ਦੇ ਜਾਂ ਨੇਪਾਲ ਦਾ 1:30 ਵਜੂਗਾ ਉਦੋਂ ਸੋਰੀ ਜਦੋਂ 1:30 ਵਜੂਗਾ ਉਦੋਂ ਉੱਥੇ ਰਾਤ ਦੇ 12 ਵਜਣਗੇ ਉੱਥੇ ਨਵਾਂ ਸਾਲ ਸ਼ੁਰੂ ਹੋ ਜੂਗਾ ਸੋ ਇਸ ਤਰ੍ਹਾਂ ਇਹ ਨਵਾਂ ਸਾਲ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਟਾਈਮ ਦੇ ਮੁਤਾਬਕ ਮਨਾਇਆ ਜਾਂਦਾ ਪਰ ਜਿਹੜੇ ਚੀਨ ਵਾਲੇ ਨੇ ਨਾ ਚੀਨ ਆਪਣਾ ਕੈਲੰਡਰ ਦੇ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਦਾ ਸੋ ਇਸ ਸਾਲ ਚੀਨ ਦੇ ਵਿੱਚ 10 ਫਰਵਰੀ ਨੂੰ ਨਵਾਂ ਸਾਲ ਮਨਾਇਆ ਜਾਊਗਾ ਇਹ ਕੁਛ ਨੌਲੇਜ ਦੀਆਂ ਗੱਲਾਂ ਸੀ ਹੋਰ ਇਹਦਾ ਕੋਈ ਫਾਇਦਾ ਤਾਂ ਨਹੀਂ ਨੌਲੇਜ ਹੈ ਅਤੇ ਕੁਛ ਇਹਦੇ ਕੋਈ ਸਿੱਖਣ ਵਾਲੀ ਕੋਈ ਗੱਲ ਨਹੀਂ ਪਰ ਅਸੀਂ ਸਿੱਖਣਾ ਕੀ ਹੈ ਕਿ ਜਦੋਂ 12 ਰਾਤ ਦੇ ਵੱਜ ਜਾਂਦੇ ਨੇ ਨਵਾਂ ਸਾਲ ਚੜ੍ਹ ਜਾਂਦਾ ਅਤੇ ਫਿਰ ਟੈਲੀਫੋਨ ਦੀਆਂ ਘੰਟੀਆਂ ਵੱਜਦੀਆਂ ਨੇ ਟੈਕਸਟ ਮੈਸੇਜ ਹੁਣ ਤਾਂ ਟੈਕਸਟ ਮੈਸੇਜ ਆ ਗਏ ਕਾਪੀ ਕਰਕੇ ਕਾਪੀ ਐਂਡ ਪੇਸਟ ਦਿਲੋਂ ਕੋਈ ਛਾਵਾਂ ਨਹੀਂ ਹਰੇਕ ਨੂੰ ਭੇਜੀ ਜਾਂਦੇ ਨੇ ਅੱਗੇ ਟੈਲੀਫੋਨ ਘੱਟੋ ਘੱਟ ਕਰਦੇ ਸੀ ਇੱਕ ਦੂਜੇ ਨਾਲ ਗੱਲਬਾਤ ਹੋ ਜਾਂਦੀ ਸੀ ਦਿਲ ਦੀ ਗੱਲ ਕਰ ਲੈ ਸਾਂਝੀ ਕਰ ਲੈ ਹੁਣ ਸਾਂਝੀ ਵਾਲੀ ਤਾਂ ਗੱਲ ਰਹੀ ਨਹੀਂ ਕਿਉਂਕਿ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਕਿ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬੈਠ ਕੇ ਇੱਕ ਦੂਜੇ ਨੂੰ ਫੇਸਬੁੱਕ ਦੇ ਉੱਤੇ ਵੀਡੀਓ ਕਾਲ ਦੇ ਉੱਤੇ ਇੱਕ ਦੂਜੇ ਨੂੰ ਨੇੜੇ ਕਰ ਲਿਆ ਪਰ ਅਸੀਂ ਵੀਡੀਓ ਕਰਕੇ ਫੇਸਬੁੱਕ ਕਰਕੇ ਨੇੜੇ ਤਾਂ ਹੋ ਗਏ ਪਰ ਅਸੀਂ ਦਿਲਾਂ ਤੋਂ ਬਹੁਤ ਦੂਰ ਹੋ ਗਏ ਦਿਲ ਨਹੀਂ ਮਿਲਦੇ ਟੈਕਸਟ ਮੈਸੇਜਾਂ ਦੇ ਉੱਤੇ ਕੰਮ ਚੱਲਦੇ ਨੇ ਸੋ ਅਸੀਂ ਕਾਰਡ ਵੀ ਭੇਜਦੇ ਹਾਂ ਕਾਰਡ ਦੇਖ ਲਓ ਹਰ ਸਾਲ ਤਕਰੀਬਨ 6.5 ਬਿਲੀਅਨ ਨਿਊ ਈਅਰ ਵਿਸ਼ਿਸ ਦੇ ਕਾਰਡ ਵੰਡੇ ਜਾਂਦੇ ਨੇ ਹੁਣ ਦੇਖ ਲਓ ਕਿ ਨਿਊ ਈਅਰ ਈਵ ਹੈ ਕਿ ਇਹ 1923 ਦੇ ਸਾਲ ਨੂੰ ਅਲਵਿਦਾ ਅੱਜ ਜਦੋਂ ਕੈਨੇਡਾ ਵਾਲੇ ਕਦੋਂ ਕਹਿਣਗੇ ਅਲਵਿਦਾ ਜਦੋਂ ਰਾਤ ਦੇ 12 ਵਜਣਗੇ ਨਵਾਂ ਚੜ੍ਹ ਜੂਗਾ ਅਤੇ ਪੁਰਾਣੇ ਦੀ ਹੋ ਜੂਗੀ ਛੁੱਟੀ ਜਦੋਂ ਪੁਰਾਣੇ ਸਾਲ ਦੇ ਵਿੱਚ ਇੱਕ ਜੁੜ ਜਾਂਦਾ ਹੁਣ 23 ਹੈ ਨਾ ਜਦੋਂ ਇੱਕ ਜੁੜ ਗਿਆ ਤਾਂ ਕੀ ਬਣ ਜੂਗਾ 24 ਅਤੇ ਜਦੋਂ ਉਦੋਂ ਬਾਅਦ ਇੱਕ ਜੁੜ ਗਿਆ ਤਾਂ ਬਣ ਜੂਗਾ 25 ਸੋ ਚੇਂਜ ਉਦੋਂ ਆਉਂਦੀ ਹੈ ਜਦੋਂ ਇੱਕ ਜੁੜ ਜਾਂਦਾ ਇਸੇ ਤਰ੍ਹਾਂ ਹੀ ਜੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਮੈਂ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ ਗੱਲ ਕਰ ਲਿਆ ਜੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਇੱਕ ਜੁੜ ਜਾਵੇ ਇੱਕ ਕੀ ਹੈ ਉਹ ਰੱਬੀ ਤਾਕਤ ਹੈ ਉਹ ਪਰਮਾਤਮਾ ਅੱਲਾ ਵਾਹਿਗੁਰੂ ਖੁਦਾ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਹੈ ਜੇ ਸਾਡੀ ਉਹਦੇ ਨਾਲ ਅਟੈਚਮੈਂਟ ਹੋ ਜੇ ਤਾਂ ਅਸੀਂ ਵੀ ਇਨਸਾਨ ਤੋਂ ਭਗਵਾਨ ਬਣ ਜਾਂਦੇ ਹਾਂ ਜਿਵੇਂ ਨਵੇਂ ਸਾਲ 23 ਤੋਂ 24 ਹੋ ਜੂਗਾ ਇਸੇ ਤਰ੍ਹਾਂ ਜੇ ਸਾਡੇ ਵਿੱਚ ਇੱਕ ਜੁੜ ਜੇ ਅਸੀਂ ਇੱਕ ਦੇ ਨਾਲ ਅਟੈਚ ਹੋ ਜਾਈਏ ਤਾਂ ਅਸੀਂ ਇਨਸਾਨ ਤੋਂ ਭਗਵਾਨ ਬਣ ਜਾਂਗੇ ਕਿਉਂਕਿ ਵੀ ਆਰ ਆਲ ਪੋਟੈਂਸ਼ੀਅਲ ਗੋਡ ਪਰ ਸਾਡੀ ਜੋਤ ਬੁਝੀ ਪਈ ਹੈ ਜਦੋਂ ਸਾਡੇ ਵਿੱਚ ਉਹ ਜੋਤ ਜਗ ਜੂਗੀ ਤੇ ਫਿਰ ਅਸੀਂ ਇਨਸਾਨ ਤੋਂ ਪਰਮਾਤਮਾ ਬਣ ਜਾਂਦੇ ਹਾਂ ਸੋ ਇਸ ਕਰਕੇ ਕਿਹਾ ਜਾਂਦਾ ਹੈ ਕਿ ਇਸ ਸਮੇਂ ਦਾ ਸਾਨੂੰ ਇਹ ਜਿਹੜਾ ਸਾਡਾ ਸਰੀਰ ਹੈ ਨਾ ਜਿਹਨੂੰ ਨਰ ਨਰੈਣੀ ਦੇਹ ਕਿਹਾ ਜਾਂਦਾ ਹੈ ਜਿਹਨੂੰ ਟੌਪ ਆਫ ਦੀ ਕ੍ਰੀਏਸ਼ਨ ਕਿਹਾ ਜਾਂਦਾ ਹੈ ਜਿਹਨੂੰ ਸਾਰੀਆਂ ਜੁਨੀਆਂ ਤੋਂ ਵਧੀਆ ਮੰਨਿਆ ਜਾਂਦਾ ਸੋ ਇਸ ਜਿੰਨਾ ਚਿਰ ਸਾਡਾ ਸਰੀਰ ਹੈ ਨਾ ਇਸ ਤੋਂ ਫਾਇਦਾ ਲਈਏ ਖਾ ਲਿਆ ਪੀ ਲਿਆ ਸੌਂ ਲਿਆ ਇਹ ਪਸ਼ੂਆਂ ਦੇ ਕੰਮ ਨੇ ਸਾਡਾ ਕੰਮ ਤਾਂ ਇਹੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਅਲਟੀਮੇਟ ਗੋਲ ਨੂੰ ਸਮਝੀਏ ਅਤੇ ਅਸੀਂ ਉਸ ਗੋਲ ਨੂੰ ਪ੍ਰਾਪਤ ਕਰੀਏ ਇਸ ਕਰਕੇ ਸਾਨੂੰ ਸਮਝਣ ਦੀ ਲੋੜ ਹੈ ਕਿ ਹਮੇਸ਼ਾ ਕੇ ਲੀਏ ਰਹਿਣਾ ਨਹੀਂ ਹਮੇਸ਼ਾ ਕੇ ਲੀਏ ਰਹਿਣਾ ਨਹੀਂ ਇਸ ਦੌਰੇ ਫਾਨੀ ਮੇਂ ਕੁਛ ਅੱਛਾ ਕੰਮ ਕਰ ਲਓ 4 ਦਿਨ ਕੀ ਜ਼ਿੰਦਗਾਨੀ ਮੇਂ ਕਿਉਂਕਿ ਇਹ ਜਿਹੜੇ ਸਾਡੀ ਜਿਹੜੀ ਜ਼ਿੰਦਗੀ ਹੈ ਨਾ ਇਹ ਨਾ ਭੁਲੇਖਾ ਨਾ ਹੋਵੇ ਵੀ ਸਾਡੀ ਕਿਤੇ ਮੌਤ ਨਹੀਂ ਆਉਣੀ ਸਾਨੂੰ ਪਰਮਾਤਮਾ ਵਾਰ ਵਾਰ ਇਸ਼ਾਰੇ ਕਰਦਾ ਹੈ ਕਦੇ ਜਦੋਂ ਸਾਡਾ ਗੁਆਂਢੀ ਮਰ ਜਾਂਦਾ ਹੈ ਕਦੇ ਸਾਡਾ ਜਦੋਂ ਕੋਈ ਦੋਸਤ ਮਰ ਜਾਂਦਾ ਕਦੇ ਸਾਡਾ ਕੋਈ ਸਕਾ ਸੰਬੰਧੀ ਮਰ ਜਾਂਦਾ ਅਸੀਂ ਕਹਿੰਦੇ ਮੇਰਾ ਚਾਚਾ ਮਰ ਗਿਆ ਮੇਰਾ ਫੁੱਫਾ ਮਰ ਗਿਆ ਮੇਰਾ ਜੀਜਾ ਮਰ ਗਿਆ ਮੇਰੀ ਭੈਣ ਮਰ ਗਈ ਮੇਰਾ ਭਰਾ ਮਰ ਗਿਆ ਉਹ ਸਾਨੂੰ ਸਮਝਾਉਂਦੇ ਨੇ ਭਾਈ ਸਾਹਿਬ ਜੇ ਉਹ ਮਰ ਗਏ ਤੂੰ ਕੀ ਕਿਹੜੇ ਬਾਗ ਦੀ ਮੂਲੀ ਆ ਤੇਰੀ ਵੀ ਤਿਆਰੀ ਆ ਤਿਆਰੀ ਫੜ ਜਿਹੜੇ ਵੀ ਅਸੀਂ ਦੇਖੋ ਨਾ ਅੱਜ ਸਾਲ ਦਾ ਅੰਤ ਹੈ ਇਸ ਕਰਕੇ ਅਸੀਂ ਸੱਚੇ ਦਿਲੋਂ ਆਪਣੇ ਬਾਰੇ ਹਿਸਾਬ ਕਿਤਾਬ ਕਰੀਏ, ਜਿਵੇਂ ਅਕਾਊਂਟੈਂਟ ਹਿਸਾਬ ਕਿਤਾਬ ਕਰਦੇ ਸਾਲ ਦੇ ਐਂਡ ਦੇ ਵੀ ਕੀ ਕਮਾਇਆ ਤੇ ਕੀ ਅਸੀਂ ਖਰਚ ਕੀਤਾ। ਇਸੇ ਤਰ੍ਹਾਂ ਹੀ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ, ਕਿਉਂਕਿ ਕੋਈ ਵੀ ਬੰਦਾ 100% ਪਰਫੈਕਟ ਨਹੀਂ। ਜੇ ਉਹ 100% ਪਰਫੈਕਟ ਹੁੰਦਾ ਤਾਂ ਉਹਨੂੰ ਦੁਨੀਆਂ 'ਚ ਆਉਣ ਦੀ ਲੋੜ ਹੀ ਨਹੀਂ ਸੀ। ਸਾਡੇ ਵਿੱਚ ਕੁਝ ਗੁਣ ਨੇ ਅਤੇ ਕੁਝ ਔਗਣ ਨੇ, ਉਹ ਦੋਨਾਂ ਗੁਣਾਂ ਅਤੇ ਔਗਣਾਂ ਨੂੰ ਮਿਲਾ ਕੇ ਇਨਸਾਨ ਬਣ ਗਿਆ। ਹੁਣ ਸਾਡਾ ਫਰਜ਼ ਬਣਦਾ ਕਿ ਗੁਣਾਂ ਨੂੰ ਹੋਰ ਫਲਰਿਸ਼ ਕਰੀਏ ਅਤੇ ਜਿਹੜੇ ਸਾਡੇ ਨੈਗੇਟਿਵ ਵਿਚਾਰ ਨੇ ਉਹਨਾਂ ਤੋਂ ਤੋਬਾ ਕਰੀਏ। ਨੈਗੇਟਿਵ ਵਿਚਾਰ ਕਿਹੜੀਆਂ ਨੇ? ਉਹ ਸਾਡੀਆਂ ਬੁਰੀਆਂ ਆਦਤਾਂ ਨੇ। ਜਿੰਨਾ ਚਿਰ ਤੱਕ ਅਸੀਂ ਦੇਖੋ ਕਿੰਨੀਆਂ ਚਿਰ ਦੀਆਂ ਬੁਰੀਆਂ ਆਦਤਾਂ, ਨਵੇਂ ਸਾਲ ਤਾਂ ਅਸੀਂ ਕਿੰਨੇ ਸਾਲ ਹੋ ਗਏ ਵਧਾਈਆਂ ਦਿੰਦੇ ਉਹਨੂੰ, ਹੈਪੀ ਨਿਊ ਈਅਰ ਕਹਿੰਦੇ ਉਹਨੂੰ, ਕੀ ਅਸੀਂ ਉਹ ਵਾਕਿਆ ਹੀ ਕੋਈ ਫਾਇਦਾ ਹੋਇਆ? ਸਾਡੀਆਂ ਆਦਤਾਂ ਉਹੀ ਨੇ। ਜਿੰਨਾ ਚਿਰ ਤੱਕ ਅਸੀਂ ਆਪਣੀਆਂ ਬੁਰੀਆਂ ਆਦਤਾਂ ਨੂੰ ਨਹੀਂ ਛੱਡਦੇ ਅਤੇ ਨਵੀਆਂ ਆਦਤਾਂ ਨਹੀਂ ਅਪਣਾਉਂਦੇ ਉਨਾ ਚਿਰ ਤੱਕ ਸਾਨੂੰ ਫਾਇਦਾ ਨਹੀਂ ਹੁੰਦਾ। ਜੀਸਸ ਕ੍ਰਾਈਸਟ ਨੇ ਤਾਂ ਤਾਂਹੀਓ ਕਿਹਾ ਸੀ ਨਾ, ਸੈਟਲ ਯੂਅਰ ਪ੍ਰੀਵੀਅਸ ਡੀਲ, ਰਿਪੈਂਟ ਫਾਰ ਦੈਮ, ਪਾਸ਼ਚਾਤਾਪ ਕਰੋ, ਬਿਕੋਜ਼ ਦਾ ਗੋਡ ਇਜ਼ ਨਾਟ ਐਨੀਵੇਅਰ ਐਲਸ, ਹੀ ਇਜ਼ ਵਿਦਇਨ ਯੂ। ਪਰਮਾਤਮਾ ਅੰਦਰ ਹੈ, ਜੇ ਪਰਮਾਤਮਾ ਨਾਲ ਮਿਲਾਪ ਕਰਨਾ ਤਾਂ ਜਿਹੜੇ ਪੁੱਠੇ ਸਿੱਧੇ ਕੰਮ ਕਰ ਲਏ ਨਾ ਉਹਦੇ ਲਈ ਪਰਮਾਤਮਾ ਦੇ ਚਰਨਾਂ ਵਿੱਚ ਜਾਂ ਜਿਨ੍ਹਾਂ ਨਾਲ ਕੀਤੀ ਹੈ ਉਹਨਾਂ ਤੋਂ ਸੱਚੇ ਦਿਲੋਂ ਮਾਫ਼ੀ ਮੰਗੀਏ ਅਤੇ ਨਾਲ ਤੋਬਾ ਕਰੀਏ, ਰਿਪੈਂਟ, ਕਿ ਫੇਰ ਨਹੀਂ ਅਸੀਂ ਕਰਨਾ ਮੁੜ ਕੇ ਬੁਰਾ ਕੰਮ। ਇਹ ਵੀ ਕੋਈ ਤਰੀਕਾ ਨਹੀਂ ਸ਼ਰਾਬੀ ਮੰਗੂ, ਚੰਗਾ ਜੀ ਮੈਂ ਇਸ ਮਹੀਨੇ ਨਹੀਂ ਪੀਣੀ, ਉਹ ਦੂਜੇ ਦਿਨ ਫਿਰ ਡਾਟਾ ਖੋਲ ਲੈਂਦਾ, ਇਹੋ ਜਿਹੀ ਫਿਰ ਮਾਫ਼ੀ ਨਹੀਂ ਮਿਲਦੀ। ਜਿਹੜਾ ਬੁਰਾ ਕੰਮ ਹੈ ਜੇ ਤੁਸੀਂ ਮੰਨਦੇ ਹੋ ਉਹਦੇ ਉੱਤੇ ਤੁਹਾਨੂੰ ਤੋਬਾ ਕਰਨੀ ਪਏਗੀ। ਹੁਣ ਦੇਖੋ ਨਵੇਂ ਸਾਲ ਦੀ ਅੱਜ ਕੁਝ ਘੰਟਿਆਂ ਤੋਂ ਬਾਅਦ ਕਈ ਦੇਸ਼ਾਂ ਦਾ, ਆਸਟ੍ਰੇਲੀਆ ਦੇ ਵਿੱਚ ਤਾਂ ਵੈਰੀਕੇਟੀ ਦੇ ਵਿੱਚ ਤਾਂ ਹੋਊਗੀ ਅਤੇ ਇੰਡੀਆ ਵਿੱਚ ਵੀ 3-4 ਘੰਟਿਆਂ ਬਾਅਦ ਨਵਾਂ ਸਾਲ ਦੀ ਸ਼ੁਰੂਆਤ ਹੋ ਜਾਣੀ ਹੈ, ਅਤੇ ਅਸੀਂ ਨਵੇਂ ਸਾਲ ਦੀ ਸ਼ੁਰੂਆਤ ਕਿਵੇਂ ਕਰਨੀ ਹੈ, ਕਾਹਦੀ ਕਰਨੀ ਹੈ? ਨੇਕ ਅਮਾਲਾਂ ਦੀ ਕਰਨੀ ਹੈ, ਆਪਣੀ ਜ਼ਿੰਦਗੀ ਜਿਉਣ ਦੇ ਪਰਪਜ਼ ਨੂੰ ਸਮਝਣ ਦੀ ਅਤੇ ਉਸ ਪਰਪਜ਼ ਨੂੰ ਪ੍ਰਾਪਤ ਕਰਨ ਲਈ ਅੱਗੇ ਕਦਮ ਵਧਾਉਣੇ ਨੇ। ਨਵੇਂ ਸਾਲ ਦਾ ਸਾਡੇ ਇਹ ਰੈਜੋਲਿਊਸ਼ਨ ਹੋਣਾ ਚਾਹੀਦਾ। ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਨੇ ਸਾਲ ਹੋ ਗਏ ਮਨਾਉਂਦਿਆਂ ਨੂੰ, ਕਦੇ ਖੁਸ਼ ਵੀ ਕਿਉਂ ਨਹੀਂ? ਉਸੇ ਤਰ੍ਹਾਂ ਹੀ ਜਿਵੇਂ ਕਹਿੰਦੇ ਨੇ ਇੱਕ ਹੋਰ ਸਾਲ ਬੀਤ ਗਿਆ, ਖੈਰ ਇਹ ਵੀ ਤਾਂ ਚੜਿਆ ਹੈ ਬੀਤ ਜਾ ਬੰਦੇ ਲਈ, ਇਹ ਪੈਸਿਵ ਅਪਰੋਚ ਹੈ। ਕੈਦੀਆਂ ਨੂੰ ਪੁੱਛ ਕੇ ਦੇਖ ਲਓ, ਜਿਹੜੇ ਕਾਲ ਕੋਠੀਆਂ 'ਚ ਬੰਦ ਨੇ ਉਹਨਾਂ ਨੂੰ ਕਲੰਡਰ ਮਿਲਦੇ ਨਹੀਂ, ਪਤਾ ਹੀ ਨਹੀਂ ਲੱਗਦਾ ਕਦੋਂ ਸਾਲ ਚੜਿਆ, ਕਦੋਂ ਖਤਮ ਹੋ ਗਿਆ, ਕਦੋਂ ਨਵਾਂ ਚੜ ਗਿਆ। ਜਾਨਵਰਾਂ ਨੂੰ ਪੁੱਛ ਲਓ, ਉਸੇ ਤਰ੍ਹਾਂ ਹੀ ਖਾਂਦੇ ਨੇ, ਉਸ ਤਰ੍ਹਾਂ ਹੀ ਸੌਂਦੇ ਨੇ, ਉਹਨਾਂ ਨੂੰ ਪਤਾ ਹੀ ਨਵਾਂ ਸਾਲ ਕਦੋਂ ਚੜਿਆ, ਕਦੋਂ ਬੰਦ ਹੋ ਗਿਆ। ਪਰ ਇੱਕ ਅਸੀਂ ਇਨਸਾਨ ਹੀ ਹਾਂ ਜਿਹਨੂੰ ਪਤਾ ਹੈ ਕਿ ਕਦੋਂ ਨਵਾਂ ਸਾਲ ਚੜ੍ਹਦਾ ਅਤੇ ਇੱਕ ਸਾਲ ਅਸੀਂ ਕਦੋਂ ਪੂਰਾ ਕਰ ਲਿਆ। ਪਰ ਅਸੀਂ ਸੋਚਣ ਦੀ ਗੱਲ ਹੈ ਕਿ ਸਾਡੇ ਇੰਨੇ ਸਾਲ ਬੀਤ ਗਏ, ਸਾਨੂੰ ਅਜੇ ਤੱਕ ਖੁਸ਼ੀ ਨਹੀਂ ਮਿਲੀ, ਕੰਟੈਂਟਮੈਂਟ ਨਹੀਂ ਮਿਲੀ, ਦੁਖੀ ਹਾਂ ਅਸੀਂ ਕੋਈ। ਇਹੀ ਗੱਲ ਨੂੰ ਮੌਲਾਨਾ ਰੂਮ ਨੂੰ, ਜਿਹੜੇ ਪੈਗੰਬਰ ਹੋਏ ਨੇ, ਉਹਨਾਂ ਨੂੰ, ਮੌਲਾਨਾ ਰੂਮ ਨੂੰ ਕਿਸੇ ਸ਼ਿਸ਼ ਨੇ, ਉਹਨਾਂ ਦੇ ਸਾਫੀ ਨੇ, ਚੇਲੇ ਨੇ ਪੁੱਛਿਆ ਕਿ ਮੌਲਾਨਾ ਜੀ, ਰੂਮੀ ਸਾਹਿਬ, ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਕਿਉਂ ਨਹੀਂ, ਅਸੀਂ ਤਕਲੀਫਾਂ ਵਿੱਚ ਕਿਉਂ ਰਹਿੰਦੇ ਹਾਂ? ਇਹ ਸਵਾਲ ਉਹਨਾਂ ਦੇ ਚੇਲੇ ਨੇ, ਬਾਕੀ ਵੀ ਚੇਲੇ ਬੈਠੇ ਸੀ, ਉਹਨੇ ਸਵਾਲ ਇਹ ਕੀਤਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਕਿਉਂ ਨਹੀਂ? ਮੌਲਾਨਾ ਰੂਮ ਨੇ ਕੀ ਕੀਤਾ, ਉੱਥੇ ਇੱਕ ਦਰਖਤ ਸੀਗਾ, ਟ੍ਰੀ, ਅਤੇ ਉਹਨੇ ਆਪਣੀ ਕੁਟੀਆ 'ਚੋਂ ਇੱਕ ਰੱਸਾ ਲਿਆ ਕੇ ਦਰਖਤ ਦੇ ਨਾਲ ਬੰਨਤਾ, ਅਤੇ ਦੂਜਾ ਸਿਰਾ ਜਿਹਨੇ ਸਵਾਲ ਕੀਤਾ ਸੀ ਵੀ ਸਾਡੀ ਜ਼ਿੰਦਗੀ 'ਚ ਖੁਸ਼ੀ ਕਿਉਂ ਨਹੀਂ, ਉਹਨੂੰ ਕਹਿੰਦਾ ਬੇਟਾ ਰੱਸਾ ਫੜ ਕੇ ਖਿੱਚ ਕੇ ਰੱਖੀ, ਮੈਂ ਤੈਨੂੰ ਸਵੇਰੇ ਸਵਾਲ ਦਾ ਜਵਾਬ ਦਿੰਦਾ। ਉਹ ਚੇਲੇ ਨੇ ਰੱਸਾ ਖਿੱਚ ਕੇ ਫੜ ਲਿਆ ਅਤੇ ਮੌਲਾਨਾ ਰੂਮ ਚਲੇ ਗਏ ਆਪਣੀ ਕੁਟੀਆ 'ਚ। ਅੱਧੇ ਪੌਣੇ ਘੰਟੇ ਬਾਅਦ ਆਏ, ਅਤੇ ਅੱਧੇ ਪੌਣੇ ਘੰਟੇ 'ਚ ਆਏ ਤਾਂ ਮੁੰਡੇ ਦੇ ਤਾਂ ਹੱਥਾਂ ਦੇ ਪੈ ਗਏ ਅੱਟਣ, ਖੂਨ ਜੰਮ ਗਿਆ, ਉਹ ਜ਼ੋਰ ਦੀ ਖਿੱਚ ਰਿਹਾ ਸੀ। ਜਦੋਂ ਮੌਲਾਨਾ ਰੂਮ ਵਾਪਸ ਆਏ ਤਾਂ ਉਹਨੂੰ ਕਹਿੰਦੇ ਬੇਟਾ ਕੀ ਹਾਲ ਹੈ? ਉਹ ਕਹਿੰਦਾ ਮਹਾਰਾਜ ਜੀ ਪੁੱਛੋ ਨਾ, ਬੁਰਾ ਹਾਲ ਹੈ, ਅੱਟਣ ਪੈ ਗਏ, ਖੂਨ ਜੰਮ ਗਿਆ, ਮੇਰੇ ਤਾਂ ਬੁਰਾ ਹਾਲ ਹੋ ਗਿਆ। ਉਹ ਕਹਿੰਦਾ ਫਿਰ ਛੱਡ ਦੇ ਰੱਸਾ, ਉਹਨੇ ਰੱਸਾ ਛੱਡਤਾ। ਜਦੋਂ ਰੱਸਾ ਛੱਡਿਆ ਕਹਿੰਦਾ ਬੇਟਾ ਹੁਣ ਕੀ ਹਾਲ ਹੈ? ਕਹਿੰਦਾ ਜੀ ਹੁਣ ਆਰਾਮ ਆਇਆ ਮਾੜਾ ਜਿਹਾ ਪਹਿਲਾਂ ਬੁਰਾ। ਕਹਿੰਦਾ ਬੇਟਾ ਇਹੀ ਤੇਰੇ ਸਵਾਲ ਦਾ ਜਵਾਬ ਹੈ, ਤੂੰ ਦੇਖ ਲੈ ਇੱਕ ਰੱਸਾ ਫੜਿਆ ਸੀ, ਤੇਰਾ ਹੱਥ ਸਾਰਾ ਬੁਰਾ ਹਾਲ ਹੋ ਗਿਆ। ਜਦੋਂ ਕਿ ਜ਼ਿੰਦਗੀ ਦੇ ਵਿੱਚ ਅਸੀਂ ਕਿੰਨੇ ਜੱਫੇ ਪਾਏ ਵੇ ਨੇ, ਕਿੰਨੇ ਰੱਸੇ ਫੜੇ ਵੇ ਨੇ, ਕਿੰਨੀਆਂ ਰੱਸੀਆਂ ਫੜੀਆਂ ਵੇ, ਕਾਮ ਦੀ ਫੜੀ ਵੀ ਹੈ, ਕ੍ਰੋਧ ਦੀ ਫੜੀ ਵੀ ਹੈ, ਬੇਈਮਾਨੀ ਦੀ ਫੜੀ ਹੈ, ਨਿੰਦਿਆ ਦੀ ਫੜੀ ਹੈ, ਚੁਗਲੀ ਦੀ ਫੜੀ ਹੈ, ਧੋਖੇ ਦੀ ਫੜੀ ਵੀ ਹੈ, ਫਿਰ ਸਾਨੂੰ ਜ਼ਿੰਦਗੀ 'ਚ ਖੁਸ਼ੀ ਕਦੋਂ ਮਿਲੂਗੀ? ਜਦੋਂ ਅਸੀਂ ਇਹ ਬੁਰੀਆਂ ਆਦਤਾਂ ਨੂੰ ਛੱਡ ਦਿਆਂਗੇ ਤਾਂ ਆਟੋਮੈਟਿਕਲੀ ਸਾਨੂੰ ਖੁਸ਼ੀ ਮਿਲ ਜੂਗੀ। ਸੋ ਇਹ ਗੱਲ ਕਹਿਣ ਦੀ ਗੱਲ ਹੈ ਕਿ ਇਹੀ ਸਾਡੀ ਜ਼ਿੰਦਗੀ ਦੇ ਵਿੱਚ ਹੈ, ਜ਼ਿੰਦਗੀ ਨੂੰ ਸਮਝਣ ਦੀ ਲੋੜ ਹੈ। ਜ਼ਿੰਦਗੀ ਬਹੁਤ ਖੂਬਸੂਰਤ ਹੈ, ਮਗਰ ਇਸੇ ਸਮਝਣੇ ਕੀ ਜ਼ਰੂਰਤ ਹੈ। ਜ਼ਿੰਦਗੀ ਬਹੁਤ ਖੂਬਸੂਰਤ ਹੈ, ਮਗਰ ਇਸੇ ਸਮਝਣੇ ਕੀ ਜ਼ਰੂਰਤ ਹੈ। ਜੋ ਨਾ ਸਮਝਾ वो शैतान का रूप और जो समझ गया वो भगवान की मूर्त है। ना समझने क्यों असि सारे बेसमझे ही हाँ। देखो ना साढ़े को पावर मिल जाती है, असी उत्थे सैकटरी सुकटरी कुड़ियां रख लें, असी की गल नजायज नहीं करते, फिर अखीर सानू रिजाइन भी करना पैंदा, छित्तर भी पैंदे ने, असी चोरी कर लैने। हुण ही सतपाल जौहल जी ने मैनू भेजिया सी मैसेज भी कुछ यंग बच्चे वो पता नहीं किचनर जाके तो मक्खन दीआं टिक्कियां ते होर चक लिया। हाँ जी रोज़ ही चकते होंगे क्योंकि आदत जिहड़ियां पुठियां पईयां हटदे नहीं, किसे नूं फसना जरूर है पता हुंदा। तो फिर की घरदिआं नूं की होगी, चोरी भी कदी कीती मक्खन की, वह भी जे हज़ार के चक लिया होंगे, बिकनियां तो 200 दीआं ही ने, 200 भी दो तीन चार ने, उन्हें 50 ने, 50 दीआं उन्होंने चिट्टे पुड़ियां खा लैनी है, फिर फायदा की होया? उन्हां लई तां फिर वह शैतान ही ने ना। तो जे वह समझ जाते भी चोरी करन दी नहीं, हक हलाल की कमाई करिए, हक हलाल की कमाई करके भी वो तिल फुल गरीब की लोड़वंदा की सहायता कर दे, तो फिर वह परमात्मा ही बन जाते, परमात्मा का रूप ही बन जाते। एक बार मुहम्मद साहब जिहड़े अपने इस्लाम के पैगंबर ने, जिवें साडे सिख धर्म के गुरु नानक साहब ने, हिंदू धर्म के रामचंद्र जी ने, कृष्ण जी ने, मुहम्मद साहब नूं किसी ने सहाफी ने पूछया, शिगिरद ने पूछया कि मुहम्मद साहब मुफलिस, उर्दू का शब्द है, मुफलिस का मतलब गरीब कमजोर दुखी, कहिंदे गरीब या मुफलिस कौन है? सो मुहम्मद साहब ने उस वेले कुरान दे विच आयत है उहदे विच कहा, मुफलिस वो नहीं जिसके पास माल नहीं होता, माल का मतलब पैसा टका धन दौलत, कहिंदे मुफलिस वो नहीं जिसके पास माल नहीं होता, मुफलिस तो वे है जिसके पास नेक अमाल नहीं होता, जिहड़े चंगे काम नहीं ना करता वह गरीब है, ते जेड़ा पैसे वाला पर काम करने नहीं पुठे सीधे करने ने उदा वह असली गरीब है। इसे करके कबीर साहब ने कहा सीगा, अच्छी करनी करो कबीरा, मत करना कुछ काला, हजार आंख से देख रहा है तुझको देखन वाला। पांच साल का बच्चा साडे कमरे च बैठ जे, असी पुठी अख दे नाल ना किसी लेडी के नहीं झाकते नहीं, वह पांच साल के बच्चे देखते हुए असी दो पैसे की पेंसिल नहीं चोरी करते, कि बच्चा अपने डैडी ना दस दे। पर दूजे पासे परमात्मा वाहेगुरु असी हाजर नाजर समझते हैं कि वह हर थां दे उत्ते व्यापक है। देख लो सानू तां सानू उस परमात्मा का वाहेगुरु का पांच साल के बच्चे जिन्ना भी डर नहीं, जे वह सानू हर वेले देख रहा साडियां करतूतों देख रहा, फिर भी असी देख लो करतूतों करना हटते नहीं, कोई भी हर तरह की बेईमानी करते हैं। देखो नवा साल चढ़न वाला है, कुछ घंटियां बाद चढ़ जूगा, एक आपां रेजोल्यूशन दा करन की संकल्प तो कर लईए कि अज तो मैं होरां दे नुक्स नहीं कढांगा। साडी ये बीमारी है खून दे विच कि असी कोई भी गल होवे ना दूजियां दे नुक्स कढदे आं, अपने अंदर नहीं झाती मारदे, होरां दे औगण देखण दी थां ते उहनां दे गुणां नूं देखो। कोई भी बंदा जिवें मैं स्टार्टिंग किया, इस कंबीनेशन ऑफ गुण एंड औगन ता ही आदमी बनता, इंसान बनता। असी क्यों दूजे के औगन देखते, वो गुण क्यों नहीं देखते? जदों असी वो गुण देखांगे तो असी उस गुणा तो फायदा उठा लेंगे, भी जे ये है तो मैं भी करांगा, तो जे असी औगन देखी जावांगे तो अपने उत्ते भार चढ़ा लेंगे। सो इस करके अज तो अपने औगणा के वल ध्यान दो, दूजिया के औगणा वल ध्यान ना दो, क्योंकि जदों असी दूजिया के औगण देखते हैं, जे हुण कोई पुछे भी रिश्वत क्यों लैंदे, वो कहिंदे सारे ही लैंदे ने, MLA भी लैंदे ने, मिनिस्टर भी लैंदे ने, पुलिस वाले भी लैंदे ने, ते फिर मैं भी लैंना, चलो वह तो खूह च डिगणगे तुसीं भी फिर नाल डिगोंगे। आपां किसे दे औगण नहीं देखने, आपां अपने आप नूं चेंज करना है। दुनिया के विच जिन्ने भी कंडे खिल रहे वे ने तुसीं चुग नहीं सकते, पर जे तुसीं अपने पैरां च बूट पा लोगे ना तो कंडे तुहाडे ते असर नहीं करते। इस करके सानू यह समझन की लोड़ है कि माना दुनिया बहुत बुरी है, माना कि दुनिया बहुत बुरी है और हर तरफ धोखा है, आओ हम तो अच्छे बने, हमें किसी ने रोका है? सोनू कौन कहता भी चोरी करो, सोनू कौन कहता निंदा करो, सोनू कौन कहता बड़े की इज्जत ना करो? तुसी अपने आप नू चेंज कर लो, जो तुसी अपने आप नू चेंज कर लोगे तो हो सकता तुहानू देख देख के दूजियां ते भी असर होवे। सोच के देख लो ठंडे दिलों, जितने ऐब कहते नुक्स, जितने ऐब हमने दूसरों के निकाले हैं, उम्र भर सारी जिंदगी दूजिया के नुक्स ही कढ़ते रहने, कदे भगवंत मान नूं फड़ लैने, कदे मोदी नूं फड़ लैने, कदे जस्टिन ट्रूडो नूं फड़ लैने, आ नुक्स ने, आ नुक्स ने, आ नुक्स ने, आओ अपने अंदर तां जाती मारो। जितने ऐब हमने दूसरों के निकाले हैं उम्र भर, काश उतने खुद के निकाले होते तो खुद खुदा हो जाते। फरीद साहब ने ताइयों तक क्या सी ना, फरीदा जे तू अकल लतीफ है काले लिखना लेख, अपनड़े गरवान में सिर नीमा कर देख, अपने अंदर झाती मार के तेरे विच की औगन ने। असी बाली दुनिया सुनिया सुनाइया गल्लां करके एक दूजे नूं नफरत करी जाने। परमात्मा ने इंसान पैदा किया सी, पर असी पैदा हुंदे ही कदे हिंदू बन गए, कोई मुसलमान बन गया, कोई सिख बन गया, कोई ईसाई बन गया। जिथे जिहदे घरे बच्चे ने जन्म लिया भी सरदारां दे घर पैदा हो गया, हिंदुआं दे हो गया, मुसलमान दे हो गया, उहदे हो गया। ते धर्म असी की है, किसी ने कख नहीं पढ़िया। मैं 99% ना कहना, जिन्हों मर्जी लिया के सामने बिठा दो, जे कोई सरदार है जां हिंदुआं नूं पुछते ने कुरान पढ़े, उन्हूं पता ही नहीं कुरान है की ते कित्थे आ किन्नी है। कुरान नाल पुछ लो भी सिख धर्म दे गुरु ग्रंथ साहिब पढ़िया, उन्हूं पता कुछ नहीं है। पर नफरत असी वध तों वध करदे हां भी उह मुसलमान माड़ा, उह हिंदू माड़ा, उह सिख माड़ा है। ਤੁਸੀਂ ਦੇਖ ਲਓ ਧਾਰਮਿਕ ਪੁਸਤਕਾਂ ਨੇ, ਹਿੰਦੂਆਂ ਦੀ ਗੀਤ ਹੈ ਅਤੇ ਮੁਸਲਮਾਨਾਂ ਦੀ ਕੁਰਾਨ ਹੈ। ਹਮਨੇ ਕਭੀ ਗੀਤਾ ਔਰ ਕੁਰਾਨ ਕੋ ਲੜਤੇ ਨਹੀਂ ਦੇਖਾ। ਦੋਨੇ ਜਿਹੜੀਆਂ ਹੋਲੀ ਬੁੱਕਸ ਨੇ ਉਹਨਾਂ ਨੂੰ ਰੱਖ ਦਿਓ, ਗੀਤਾ ਵੀ ਰੱਖ ਦਿਓ, ਕੁਰਾਨ ਵੀ ਰੱਖ ਦਿਓ, ਦੋਨਾਂ ਨੂੰ ਨਾਲ ਨਾਲ ਹੀ ਲਾ ਦਿਓ, ਕਦੇ ਨਹੀਂ ਹੁੱਜਾ ਮਾਰਦੀਆਂ ਇੱਕ ਦੂਜੇ ਦੇ, ਆਰਾਮ ਨਾਲ ਬੈਠੀ ਜਾਂਦੇ ਆ। ਹਮਨੇ ਕਭੀ ਗੀਤਾ ਔਰ ਕੁਰਾਨ ਕੋ ਲੜਤੇ ਨਹੀਂ ਦੇਖਾ, ਲੜਤੇ ਹੈ ਵੋ ਜਿਹਨੇ ਕਭੀ ਪੜ੍ਹਤੇ ਨਹੀਂ ਦੇਖਾ। ਕਦੇ ਪੜ੍ਹਿਆ ਤਾਂ ਹੈ ਹੀ ਨਹੀਂ ਵਿੱਚੋਂ। ਜਦੋਂ ਤੁਸੀਂ ਪੜ੍ਹੋਗੇ ਤੇ ਦੇਖੋਗੇ, ਧਿਆਨ ਨਾਲ ਗੌਰ ਨਾਲ ਪੜ੍ਹੋਗੇ ਕਿ ਉਹਨਾਂ ਦੇ ਵਿੱਚ ਜਿਹੜੀ ਸਪਿਰਚੁਅਲਿਟੀ ਹੈ ਉਹ ਸਾਰਿਆਂ ਦੀ ਇੱਕੋ ਹੀ ਹੈ। ਕਿਉਂਕਿ ਜਿਵੇਂ ਮੈਂ ਕਿਹਾ ਹੈ ਨਾ ਵੀ ਜਿਹੜੀ ਕਿਰਪਾਨ ਹੁੰਦੀ ਹੈ, ਵੈਲਿਊ ਮਿਆਨ ਦੀ ਨਹੀਂ, ਵੈਲਿਊ ਜਿਹੜੀ ਕਿਰਪਾਨ ਦੀ ਹੈ। ਸੋਨੇ ਦਾ ਜਿਹੜਾ ਡੱਬਾ ਹੈ ਉਹਦੀ ਵੈਲਿਊ ਨਹੀਂ, ਉਹਦੇ ਵਿੱਚ ਜਿਹੜਾ ਗੋਲਡ ਆ ਉਹਦੀ ਵੈਲਿਊ ਹੈ। ਬਦਾਮ ਦੀ ਵੈਲਿਊ ਉਹਦੇ ਛਿਲਕੇ 'ਚ ਨਹੀਂ ਹੈ, ਜਿਹੜੀ ਤਾਕਤ ਆ ਉਹਦੀ ਗਿਰੀ ਦੇ ਵਿੱਚ ਹੈ। ਇਸੇ ਤਰ੍ਹਾਂ ਹੀ ਜਿੰਨੇ ਵੀ ਧਰਮ ਨੇ ਉਹਦੀਆਂ ਰਿਚੁਅਲ ਅਲੱਗ ਅਲੱਗ ਹੋ ਸਕਦੀਆਂ। ਗੁਰਦੁਆਰਾ ਸਾਹਿਬ 'ਚ ਜਾਂਦੇ ਹਾਂ ਆਪਾਂ ਕਹਿੰਦੇ ਸਿਰ ਢੱਕ ਕੇ ਜਾਓ, ਨੰਗੇ ਪੈਰ ਜਾਓ। ਮੰਦਰ 'ਚ ਜਾਂਦੇ ਹਾਂ ਉਹ ਕਹਿੰਦੇ ਸਿਰ ਢੱਕਣ ਦੀ ਕੋਈ ਲੋੜ ਨਹੀਂ, ਤੁਸੀਂ ਨੰਗੇ ਪੈਰ ਜਾਓ। ਜੇ ਚਰਚ ਦੇ ਵਿੱਚ ਜਾਂਦੇ ਹੋ ਉੱਥੇ ਜੁੱਤੀਆਂ ਵੀ ਪਾ ਸਕਦੇ, ਨੰਗੇ ਸਿਰ ਵੀ ਜਾਂ। ਹਰੇਕ ਦੀਆਂ ਆਪਣੇ ਆਪਣੇ ਅਲੱਗ ਅਲੱਗ ਰਿਚੁਅਲਸ ਨੇ। ਮੰਦਰ 'ਚ ਜਾਂਦੇ ਹੋ ਜੋਤ ਜਗਾਈ ਜਾਂਦੀ ਹੈ, ਮਸਜਿਦ ਜਾਂਦੇ ਹਾਂ ਚਿਰਾਗ ਜਗਾਈ ਜਾਂਦੀ, ਚਰਚ 'ਚ ਜਾਂਦੇ ਕੈਂਡਲ ਜਗਾਈ ਜਾਂਦੀ ਹੈ। ਰਿਚੁਅਲ ਡਿਫਰੈਂਟ ਨੇ, ਪਰ ਉਹਨਾਂ ਦੀ ਜਿਹੜੀ ਬੇਸ ਹੈ, ਬੇਸ ਆਫ ਸਪਿਰਚੁਅਲਿਟੀ ਆ, ਉਹ ਇੱਕੋ ਹੀ ਹੈ। ਬੇਸ਼ੱਕ ਐਗਜ਼ਾਮਪਲਾਂ ਦੂਸਰੇ ਧਿਆਨ ਨਾਲ ਦੇ, ਜਦੋਂ ਤੁਸੀਂ ਪੜ੍ਹੋਗੇ ਕਿਤਾਬਾਂ ਨੂੰ, ਜਦੋਂ ਤੁਸੀਂ ਹੋਲੀ ਬੁੱਕਸ ਨੂੰ ਪੜ੍ਹੋਗੇ, ਫਿਰ ਤੁਸੀਂ ਦੇਖੋਗੇ। ਨਾਲੇ ਆਪਾਂ ਕਹਿੰਦੇ ਹਾਂ ਕਿ ਅੱਬਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਮੰਦਾ ਕੋਈ ਵੀ ਨਹੀਂ ਹੈ, ਕਿਉਂਕਿ ਪਰਮਾਤਮਾ ਨੇ ਖੁਦ ਪੈਦਾ ਕੀਤੇ ਨੇ। ਕਈ ਜਾਂਦੇ ਹਾਂ, ਕਈ ਜਾਂਦੇ ਹਾਂ, ਕਈ ਜਾਂਦੇ ਹਾਂ, ਫਿਰ ਵੀ ਨਫ਼ਰਤ ਕਰੀ ਜਾਂਦੇ ਹਾਂ। ਸੋ ਸਾਡੀ ਕਹਿਣੀ ਅਤੇ ਕਰਨੀ ਦੇ ਵਿੱਚ ਫਰਕ ਹੈ। ਨਾ ਹਿੰਦੂ ਬੁਰਾ ਹੈ, ਨਾ ਮੁਸਲਮਾਨ ਬੁਰਾ ਹੈ, ਨਾ ਗੀਤਾ ਬੁਰੀ ਹੈ, ਨਾ ਕੁਰਾਨ ਬੁਰਾ ਹੈ। ਬਸ ਭੇਜੇ ਮੇ ਜੋ ਗੁੱਸਾ ਹੈ ਨਾ, ਉਹ ਸ਼ੈਤਾਨ ਬੁਰਾ, ਜਿਹੜੇ ਸਾਡੇ ਅੰਦਰ ਗੱਲਾਂ ਪਾਤੀਆਂ ਨਾ, ਉਹਦੇ ਕਰਕੇ ਅਸੀਂ ਇੱਕ ਦੂਜੇ ਨੂੰ ਨਫ਼ਰਤ ਕਰਦੇ ਹਾਂ। ਇਸ ਕਰਕੇ ਸਾਨੂੰ ਆਪਣੇ ਆਪ ਨੂੰ ਅੱਜ 1920-23 ਮੈਨੂੰ ਪਤਾ ਨਹੀਂ 1900 ਕੋਈ ਯਾਦ ਆਈ ਜਾਂਦਾ, ਮੈਂ ਤਾਂ 1923 'ਚ ਜੰਮਿਆ ਵੀ ਨਹੀਂ ਸੀਗਾ। ਸੋ 2023 ਦਾ ਜਖੀਰਲਾ ਦਿਨ ਹੈ, ਇਹ ਆਪਣੇ ਆਪ 'ਚ ਪੜਚੋਲ ਕਰੀਏ। ਕਿਉਂਕਿ ਜਿੰਨਾ ਚਿਰ ਅਸੀਂ ਪੜਚੋਲ ਨਹੀਂ ਨਾ ਕਰਦੇ, ਉਨਾ ਚਿਰ ਤੱਕ ਸਾਡਾ ਕੰਮ ਨਹੀਂ ਬਣਨਾ। ਨਵੇਂ ਸਾਲ ਦੇ ਅੰਦਰ ਇਹ ਯਕੀਨ ਪੱਕਾ ਕਰ ਲਓ, ਆਪਣੀ ਸੋਚ ਨੂੰ ਬਦਲੋ। ਕੀ ਸੋਚ ਹੈ ਸਾਡੀ? ਪੋਜ਼ਿਟਿਵ ਸੋਚ ਹੋਣੀ ਚਾਹੀਦੀ ਹੈ। ਜੇ ਮਰ ਗਏ ਜਿਹੜੇ, ਹੁਣ ਫਰਕ ਯੁਕਰਾਨ ਅਤੇ ਰਸ਼ੀਆ, ਯੁਕਰੇਨ ਅਤੇ ਰਸ਼ੀਆ ਦੀ ਜੰਗ ਲੱਗੀ ਹੈ, ਯੁਕਰੇਨ ਦੇ ਮਰੀ ਜਾਂਦੇ ਨੇ, ਯੁਕਰੇਨ ਦੇ ਮਰੀ ਜਾਂਦੇ, ਰਸ਼ੀਆ ਵਾਲੇ ਖੁਸ਼ ਹੋਈ ਜਾਂਦੇ ਨੇ, ਰਸ਼ੀਆ ਦੇ ਮਰੀ ਜਾਂਦੇ ਨੇ, ਯੁਕਰੇਨ ਦੇ ਖੁਸ਼ ਹੋਈ ਜਾਂਦੇ ਨੇ, ਹਿੰਦੁਸਤਾਨ ਦੇ ਮਰੀ ਜਾਂਦੇ ਨੇ, ਪਾਕਿਸਤਾਨ ਵਾਲੇ ਖੁਸ਼ ਹੋਈ ਜਾਂਦੇ ਨੇ, ਪਾਕਿਸਤਾਨੀ ਭਰਾ ਮਰੀ ਜਾਂਦੇ, ਹਿੰਦੁਸਤਾਨ ਵਾਲੇ ਖੁਸ਼ ਕਰੀ ਹੋ ਜਾਂਦੇ। ਪਰ ਹਕੀਕਤ ਕੀ ਹੈ ਅੱਜ ਤਾਂ ਇਹ ਸਮਝੋ, ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ, ਕਿਉਂਕਿ ਇੱਕ ਦਿਨ ਸੱਜਣਾ ਵੀ ਮਰ ਜਾਣਾ, ਕਿਉਂਕਿ ਅਸੀਂ ਵੀ ਮਰ ਜਾਣਾ। ਇਸ ਕਰਕੇ ਦੂਜੇ ਦੇ ਦੁੱਖ ਦੇ ਵਿੱਚ ਦੁੱਖ ਵੀ ਦੁੱਖ ਹੋਵੋ, ਖੁਸ਼ੀਆਂ ਨਾ ਮਨਾਓ। ਅੱਜ ਅਸੀਂ ਦੁਨੀਆਂ ਅੰਦਰ ਹਰ ਕੋਈ ਆਪਣੇ ਰਿਸ਼ਤੇਦਾਰਾਂ ਨੂੰ, ਯਾਰਾਂ ਦੋਸਤਾਂ ਨੂੰ, ਆਂਢ ਗੁਆਂਢ ਵਿੱਚ ਇੱਕ ਦੂਜੇ ਨੂੰ ਨਵੇਂ ਸਾਲ ਦੀ ਸ਼ੁਭ ਕਾਮਨਾ ਦੇ ਰਹੇ ਹਾਂ, ਹੈਪੀ ਨਿਊ ਈਅਰ ਦੀ ਵਿਸ਼ ਕਰ ਰਹੇ ਹਾਂ। ਇਹ ਅਸਲ ਦੇ ਵਿੱਚ ਇੱਕ ਫਾਰਮੈਲਿਟੀ ਹੈ ਮੇਰੇ ਹਿਸਾਬ ਦੇ ਨਾਲ। ਸਿਰਫ ਹੈਪੀ ਨਿਊ ਈਅਰ ਕਹਿਣ ਨਾਲ ਕੀ ਵਾਕਈ ਨਵੇਂ ਸਾਲ ਵਿੱਚ ਖੁਸ਼ੀਆਂ ਆ ਜਾਣਗੀਆਂ? ਇਹ ਵਿਸ਼ ਤਾਂ ਹੈਪੀ ਨਿਊ ਈਅਰ ਦੀ ਤਾਂ ਅਸੀਂ ਬਹੁਤ ਸਾਲਾਂ ਤੋਂ ਕਰਦੇ ਆਏ ਯਾਰ। ਜੇ ਇੰਨੇ ਸਾਲ ਹੈਪੀ ਨਿਊ ਈਅਰ ਕਹਿਣ 'ਤੇ ਵੀ ਅਸੀਂ ਹੈਪੀ ਨਹੀਂ ਹੋਏ, ਤਾਂ ਸਭ ਤੋਂ ਪਹਿਲਾਂ ਇਹ ਸਮਝ ਲਈਏ ਕਿ ਹੈਪੀ ਕਹਿੰਦੇ ਕੀ ਨੂੰ ਨੇ, ਅਸੀਂ ਹੈਪੀ ਹੋ ਕਿਵੇਂ ਸਕਦੇ ਹਾਂ। ਦੁਨੀਆ ਦਾ ਜਿਹੜਾ ਵਿਚਾਰ ਹੈ, ਬਾਹਲੇ ਲੋਕ ਸੋਚਦੇ ਨੇ ਵੀ ਅਸੀਂ ਖੁਸ਼ ਤਾਂ ਹੋਵਾਂਗੇ ਜੇ 2024 ਦੇ ਵਿੱਚ ਸਾਡੀ ਪੈਸੇ ਦੀ ਬਰਕਤ ਹੋ ਜੂਗੀ, ਸਾਡੇ ਜਿਹੜਾ ਬਿਜ਼ਨਸ ਕੀਤਾ ਇਹ ਫਲਰਿਸ਼ ਹੋ ਜਾਏਗਾ, ਕੋਈ ਪ੍ਰੋਪਰਟੀਆਂ ਖਰੀਦੀਆਂ ਇਹਦੇ ਰੇਟ ਵੱਧ ਜਾਣਗੇ, ਚੰਗੀ ਕੋਈ ਜੌਬ ਮਿਲ ਜੂਗੀ, ਕੋਈ ਜਿਹੜਾ ਬਿਜ਼ਨਸ ਕੀਤਾ ਪੈਸੇ ਹੋ ਜਾਣਗੇ। ਭਾਵ ਜੇ ਸਾਡੇ ਕੋਲ ਪੈਸੇ ਜ਼ਿਆਦਾ ਹੋ ਜਾਣਗੇ ਨਾ, ਫਿਰ ਸਾਡੇ ਲਈ 24 ਬਹੁਤ ਵਧੀਆ ਚੜਿਆ। ਮੈਂ ਇਸ ਗੱਲ ਨਾਲ ਸਹਿਮਤ ਨਹੀਂ। ਕਦੇ ਵੀ ਪੈਸੇ ਦੇ ਵਾਧੇ ਹੋਣ ਦੇ ਨਾਲ ਖੁਸ਼ੀ ਨਹੀਂ ਮਿਲਦੀ। ਛੋਟੀ ਜਿਹੀ ਐਗਜ਼ਾਮਪਲ ਲੈ ਲਓ, ਆਪਾਂ ਦਿੱਲੀ ਤੋਂ ਪੰਜਾਬ ਜਾਣਾ ਅਤੇ ਉੱਥੇ ਟ੍ਰੇਨ 'ਚ ਬੈਠੇ ਹਾਂ, ਟ੍ਰੇਨ ਦੇ ਵਿੱਚ ਜਦੋਂ ਬੈਠੇ ਹਾਂ ਸਾਡੀ ਜੇਬ ਦੇ ਵਿੱਚ ਕੈਨੇਡਾ ਤੋਂ ਜਦੋਂ ਅਸੀਂ ਚੱਲੇ ਸੀ $100 ਦਾ ਨੋਟ ਸੀ ਅਤੇ ਬਾਕੀ ਇੱਕ ਸੀ ਸਾਡੇ ਕੋਲ ਅਟੈਚ ਸੀ, ਉਹਦੇ ਵਿੱਚ ਸਾਡੇ ਕੱਪੜੇ ਟੁੱਥ ਬਰੱਸ਼ ਵਗੈਰਾ ਸ਼ੂਜ਼ ਵਗੈਰਾ ਸੀਗੇ, ਪਜਾਮਾ ਕੁੜਤਾ ਸੀ। ਜਦੋਂ ਤੁਸੀਂ ਟ੍ਰੇਨ 'ਚ ਬੈਠਦੇ ਹੋ ਅਤੇ ਆਰਾਮ ਨਾਲ ਜਦੋਂ ਤੁਹਾਨੂੰ ਸੀਟ ਮਿਲ ਜਾਂਦੀ ਬੇਫਿਕਰ ਹੋ ਕੇ ਸੁਣਦੇ ਹੋ, ਪ੍ਰੈਕਟੀਕਲ ਦੇਖ ਲਿਓ। ਪਰ ਜੇ ਤੁਹਾਡੀ ਜੇਬ ਦੇ ਵਿੱਚ $10,000 ਵੀ ਹੋਣ, 20-25 ਬਿਸਕੁਟ ਵੀ ਟੈਚੀ 'ਚ ਪਾਏ ਹੋਣ, ਤੁਸੀਂ ਸੌਂਦੇ ਹੋ? ਤੁਸੀਂ ਕਦੇ ਨਹੀਂ ਸੌਂਦੇ। ਤੁਹਾਨੂੰ ਐਂ ਹੁੰਦਾ ਕੋਈ ਚੱਕ ਕੇ ਨਾ ਲੈ ਜੇ ਟੈਚੀ, ਕੋਈ ਮੇਰੀ ਗਰਦਨ 'ਤੇ ਛੁਰੀ ਫਿਰ ਕੇ ਮੇਰੀ ਜੇਬ 'ਚੋਂ ਨਾ ਪੈਸੇ ਕੱਢ ਕੇ ਲੈ ਜਾਣ। ਸੋ ਇਹਦਾ ਮਤਲਬ ਕੀ ਹੈ ਕਿ ਜਦੋਂ ਪੈਸੇ ਜ਼ਿਆਦਾ ਆਏ ਤਾਂ ਸਾਡੀ ਨੀਂਦ ਉੱਡ ਗਈ, ਅਤੇ ਜਦੋਂ ਪੈਸੇ ਘੱਟ ਸੀਗੇ ਅਸੀਂ ਬੇਫਿਕਰ ਹੋ ਕੇ ਸੁੱਤੇ ਸੀ। ਤੁਸੀਂ ਲੁਧਿਆਣੇ ਦੀ ਇਗਜ਼ਾਮਪਲ ਲੈ ਲਓ, ਮੈਂ ਦੇਖਿਆ ਉੱਥੇ ਉੱਥੇ ਪਹੀਏ ਹੁੰਦੇ ਨੇ ਫੈਕਟਰੀਆਂ 'ਚ ਕੰਮ ਕਰਦੇ, ਉਹ ਸ਼ਾਮ ਨੂੰ ਮਿਹਨਤ ਕਰਦੇ ਨੇ। ਇੱਕ ਝੌਂਪੜੀ 'ਚ ਹੁਣ ਤਾਂ ਮੈਨੂੰ ਪਤਾ ਨਹੀਂ, ਉਹ ਝੌਂਪੜੀ ਦੇ ਵਿੱਚ ਛੋਟੇ ਜਿਹੇ ਮਕਾਨ 'ਚ 10-10-12 ਰਹਿੰਦੇ ਨੇ। ਆ ਕੇ ਉਹਨਾਂ ਕੋਲ ਕਾਲਾ ਜਿਹਾ ਪਤੀਲਾ ਹੁੰਦਾ, ਉਹਦੇ ਵਿੱਚ ਸਬਜ਼ੀ ਪਾ ਲੈਂਦੇ, ਜ਼ਿਆਦਾ ਮਿਰਚਾਂ ਹੀ ਪਾਈਆਂ ਹੁੰਦੀਆਂ, ਕਰਾਰੀ ਬਣਾਈ ਹੁੰਦੀ ਹੈ, ਅਤੇ ਵੱਡੀਆਂ ਵੱਡੀਆਂ ਮੋਟੀਆਂ ਰੋਟੀਆਂ ਬਣਾ ਲੈਂਦੇ ਨੇ ਮੰਜੇ 'ਤੇ ਬਹਿ ਕੇ, ਰੋਟੀ ਖਾ ਕੇ ਉਹ ਪਤੀਲੇ ਨੂੰ ਪਾਣੀ 'ਚ ਝੱਲ ਕੇ ਧੋ ਲੈਂਦੇ ਨੇ, ਪਤੀਲੇ ਦਾ ਕਰ ਲੈਂਦੇ ਪੁੱਠਾ ਹਿੱਸਾ ਅਤੇ ਉਹਦੀ ਢੋਲਕੀ ਬਣਾ ਕੇ ਕੁੱਟ ਦਿੰਦੇ, ਸਾਰੇ ਨੱਚਦੇ ਨੇ, ਬੇਫਿਕਰ ਹੋ ਕੇ ਐਨ ਮੰਜਿਆਂ 'ਤੇ ਸੌਂ ਜਾਂਦੇ ਨੇ। ਦੂਜੇ ਪਾਸੇ ਉੱਥੇ ਜਿਹੜੇ ਵੱਡੀਆਂ ਵੱਡੀਆਂ, ਚਾਹੇ ਸੰਤ ਫਤਿਹ ਸਿੰਘ ਨਗਰ ਲਾ ਲਓ, ਚਾਹੇ ਸਾਊਥ ਸਿਟੀ ਲਾ ਲਓ, ਚਾਹੇ ਜਿੱਥੇ ਮਰਜ਼ੀ ਵੱਡੀਆਂ ਵੱਡੀਆਂ ਨੇ ਕੋਠੀਆਂ ਵਾਲੇ ਨੇ, ਉਹਨਾਂ ਨੂੰ ਨੀਂਦ ਨਹੀਂ ਆਉਂਦੀ, 18-18-12-20-20 ਘੰਟੇ ਉਹਨਾਂ ਦੇ ਗੱਦੇ ਹੁੰਦੇ ਨੇ। ਕਿਉਂ? ਕਿਉਂਕਿ ਜੇ ਅਸੀਂ ਵੱਡੇ ਮਕਾਨ ਬਣਾ ਲਾਂਗੇ ਤਾਂ ਵੀ ਸਾਨੂੰ ਖੁਸ਼ੀ ਨਹੀਂ ਮਿਲਣੀ। ਜਦੋਂ ਵੱਡੇ ਮਕਾਨ ਬਣ ਜਾਂਦੇ ਨੇ, ਮੈਂ ਕੈਨੇਡਾ 'ਚ ਦੇਖੇ ਨੇ ਜਿਨ੍ਹਾਂ ਦੇ ਫਾਰਮ ਹਾਊਸ ਨੇ, ਮੇਰਾ ਵੀ ਵੱਡਾ ਮਕਾਨ ਹੈ, ਜਿਨ੍ਹਾਂ ਦੇ ਫਾਰਮ ਹਾਊਸ ਨੇ, ਉੱਥੇ ਕਮਰੇ 'ਚ ਇਕੱਲਾ ਇਕੱਲਾ ਬੱਚਾ ਪਿਆ, ਜਦੋਂ ਰਸੋਈ 'ਚ ਖਾਣਾ ਖਾਣ ਬਣਾਉਂਦੇ ਹਾਂ ਟੈਕਸ ਕਰਦੇ ਹਾਂ ਵੀ ਆ ਜਾ ਖਾਣਾ ਰੋਟੀ ਬਣ ਗਈ, ਉਹ ਕਹਿੰਦਾ ਪਤਾ ਹੀ ਨਹੀਂ ਉਹ ਟੈਕਸ ਸੁੱਤਾ ਹੀ ਪਿਆ ਹੁੰਦਾ, ਜਾਂ ਲੈਪਟਾਪ 'ਤੇ ਪੁੱਠੀਆਂ ਸਿੱਧੀਆਂ ਗਲਤ ਚੀਜ਼ਾਂ ਹੀ ਦੇਖ ਰਿਹਾ, ਉਹਨਾਂ ਨੂੰ ਖੁਸ਼ੀ ਕਿੱਥੋਂ ਮਿਲ ਜੂਗੀ? ਸੋ ਵੱਡੇ ਮਕਾਨਾਂ ਨਾਲ ਵੀ ਖੁਸ਼ੀ ਨਹੀਂ ਮਿਲਣੀ, ਇਹ ਭੁਲੇਖਿਆ ਸਾਨੂੰ। ਇੱਕ ਵਾਰ ਕੋਈ ਸੇਠ ਸਵੇਰੇ ਸੈਰ ਕਰਨ ਜਾ ਰਿਹਾ ਸੀ, ਵੱਡੀ ਸਾਡੀ ਉਹਦੀ ਕੋਠੀ ਸੀਗੀ, ਜਦੋਂ ਸੈਰ ਕਰਨ ਜਾ ਰਹੇ ਹੈ ਤਾਂ ਉਹ ਇੱਕ ਪਾਰਕ ਵਿੱਚ ਦੀ ਨਿਕਲਿਆ ਅਤੇ ਉੱਥੇ ਇੱਕ ਦਰਖਤ ਦੇ ਥੱਲੇ ਕੋਈ ਫਕੀਰ ਸੰਤ ਬੈਠਾ ਸੀਗਾ, ਉੱਥੇ ਹੀ ਰਹਿੰਦਾ ਸੀਗਾ ਉਹ, ਅਤੇ ਸੇਠ ਨੇ ਉਹਨੂੰ ਟਿੱਚਰ ਕੀਤੀ, ਟਿੱਚਰ ਤਾਂ ਆਪਾਂ ਨੂੰ ਸਮਝਦੇ ਨਾ, ਮਖੌਲ ਕੀਤਾ, ਕਿਉਂਕਿ ਠੰਡੀ ਦਸੰਬਰ ਦਾ ਮਹੀਨਾ ਸੀਗਾ, ਉਹ ਫਕੀਰ ਦੇ ਕੋਲ ਇੱਕ ਪਾਟੀ ਜਿਹੀ ਚਾਦਰ ਸੀ, ਇੱਕ ਥੱਲੇ ਵਿਛਾਈ ਵੀ ਸੀਗੀ। ਉਹਨੇ ਸੇਠ ਨੇ ਫਕੀਰ ਨੂੰ ਪੁੱਛਿਆ ਕਿ ਫਕੀਰ ਸਾਹਿਬ, ਮਹਾਤਮਾ ਜੀ, ਤੁਹਾਡੀ ਰਾਤ ਕਿੱਦਾਂ ਦੀ ਨਿਕਲਦੀ ਹੈ? ਕਿਉਂਕਿ ਉਹਨੂੰ ਪਤਾ ਸੀ ਪਾਟੀ ਚਾਦਰ ਹੈ ਅਤੇ ਰਾਤ ਨੂੰ ਠੰਡਾ ਪੈਂਦਾ ਵੀ ਜ਼ਮੀਨ 'ਤੇ ਹੈ। ਅਤੇ ਮਹਾਤਮਾ ਕਹਿੰਦੇ, ਸੇਠ ਜੀ, ਮੇਰੀ ਰਾਤ ਅੱਧੀ ਕੁ ਤਾਂ ਤੁਹਾਡੇ ਵਰਗੀ ਨਿਕਲੀ, ਅੱਧੀ ਕੁ ਤੁਹਾਡੇ ਤੋਂ ਵਧੀਆ ਨਿਕਲੀ। ਸੇਠ ਕਹਿੰਦਾ, ਹੈ ਮੇਰੇ ਵਰਗੀ? ਮੇਥੋਂ ਵਧੀਆ ਉਹ ਕਿਵੇਂ ਹੋ ਸਕਦੀ ਹੈ? ਮੈਂ ਤਾਂ 18-18 ਗੱਦਿਆਂ ਇੰਚ ਦੇ ਗੱਦਿਆਂ 'ਤੇ ਸੌਂਦਾ, ਮੇਰੇ ਕੋਠੀ 'ਚ ਤਾਂ ਏਅਰ ਕੰਡੀਸ਼ਨ ਲੱਗੀ ਵੀ ਹੈ, ਹੀਟਿੰਗ ਹੈ, ਤੂੰ ਆ ਭੂੰਜੇ ਪਏ, ਤੇਰੀ ਕਿਵੇਂ ਵਧੀਆ? ਉਹ ਕਹਿੰਦਾ, ਗੱਲ ਸੁਣ, ਮੈਂ ਤੁਹਾਨੂੰ ਸਮਝਾਉਣਾ। ਦੇਖੋ, ਜਿੰਨਾ ਚਿਰ ਸਾਨੂੰ ਨੀਂਦ ਨਹੀਂ ਆਉਂਦੀ ਉਨਾ ਚਿਰ ਹੀ ਸਾਨੂੰ ਪਤਾ ਕਿ ਅਸੀਂ ਸੋਫੇ 'ਤੇ ਬੈਠੇ ਹਾਂ, ਕਿ 18 ਇੰਚ ਦੇ ਗੱਦੇ 'ਤੇ ਬੈਠੇ ਹਾਂ, ਕਿ ਅਸੀਂ ਭੂੰਜੇ ਬੈਠੇ ਹਾਂ, ਕਿ ਬੱਸ 'ਚ ਬੈਠੇ ਹਾਂ, ਕਿ ਕਾਰ 'ਚ ਬੈਠੇ ਹਾਂ। ਜਦੋਂ ਨੀਂਦ ਚੜ੍ਹ ਜਾਂਦੀ ਹੈ ਪੂਰੀ, ਨਾ ਸਾਨੂੰ ਪਤਾ ਅਸੀਂ ਬੱਸ 'ਤੇ ਬੈਠੇ ਹਾਂ, ਨਾ ਸਾਨੂੰ ਪਤਾ ਅਸੀਂ ਗੱਦਿਆਂ 'ਤੇ ਬੈਠੇ ਹਾਂ, ਨਾ ਸਾਨੂੰ ਪਤਾ ਕਮਰਿਆਂ 'ਤੇ ਬੈਠੇ ਹਾਂ, ਨੀਂਦ ਦੇ ਮੂਹਰੇ ਨੀਂਦ ਨਾ ਦੇਖੇ ਬਿਸਤਰਾ। ਸੋ ਨੀਂਦ ਕਦੇ ਬਿਸਤਰੇ ਨੂੰ ਨਹੀਂ ਦੇਖਦੀ ਕਿਹੋ ਜਿਹੀ, ਜਦੋਂ ਨੀਂਦ ਚੜ੍ਹ ਗਈ ਜਿੱਥੇ ਮਰਜ਼ੀ ਆ ਗੂੜੀ ਨੀਂਦ ਆਊਗੀ। ਕਹਿੰਦਾ, ਇਸੇ ਤਰ੍ਹਾਂ ਹੀ ਜਿਹੜੀ ਨੀਂਦ ਆਈ ਸੀ ਨਾ ਤੁਹਾਨੂੰ, ਤੁਹਾਡੇ ਗੱਦਿਆਂ 'ਤੇ ਗੂੜੀ ਨੀਂਦ ਆ ਗਈ, ਮੈਨੂੰ ਭੁੰਜੇ ਆ ਗਈ, ਉਹ ਨੀਂਦ ਆਪਣੀ ਬਰਾਬਰ ਹੈ। ਕਹਿੰਦਾ, ਚੱਲ ਮੰਨ ਲਿਆ, ਫਿਰ ਮੇਥੋਂ ਵਧੀਆ ਕਿਵੇਂ ਹੋ ਗਈ? ਕਹਿੰਦੇ, ਵਧੀਆ ਇਸ ਤਰ੍ਹਾਂ ਹੋ ਗਈ, ਤੁਸੀਂ ਤਾਂ ਘਰਾੜੇ 'ਤੇ ਘਰਾੜਾ, ਘਰਾੜੇ 'ਤੇ ਘਰਾੜਾ ਮਾਰਦੇ ਗਏ ਮਾਰਦੇ ਗਏ, ਤੁਸੀਂ 8-9 ਵਜੇ ਉੱਠੇ, ਮੈਂ 4 ਵਜੇ ਉੱਠ ਖੜਿਆ, ਪਾਣੀ ਦੇ ਮਾਰੇ ਛਿੱਟੇ ਅਤੇ ਜ਼ਮੀਨ 'ਤੇ ਬੈਠ ਕੇ ਰੱਬ ਦੀ ਕੀਤੀ ਬੰਦਗੀ। ਮੈਂ ਜਿਹੜਾ ਉਹ ਸਮਾਂ 2-2.5-3 ਘੰਟੇ ਬਿਤਾਇਆ, ਉਹ ਤੁਹਾਡੇ ਨਾਲ ਮੱਚ ਵਧੀਆ, ਤੁਹਾਡੇ ਨਾਲ ਮੱਚ ਬੈਟਰ ਸੀਗੇ, ਤੁਸੀਂ ਉਹ ਆਪਣੀ ਜ਼ਿੰਦਗੀ ਬਰਬਾਦ ਕਰ ਲਈ। ਜਦੋਂ ਤੁਸੀਂ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਨਾ, ਤਾਂ ਉਹ ਮੈਂ ਆਪਣੀ ਜ਼ਿੰਦਗੀ ਤੋਂ ਫਾਇਦਾ ਲਿਆ। ਇਸੇ ਕਰਕੇ ਕਹਿ ਜਾਂਦਾ ਨਾ, ਅੰਮ੍ਰਿਤ ਵੇਲੇ ਜੋ ਵੀ ਜਾਗੇ, ਭਾਗ ਜਾਗਦੇ ਸੁੱਤੇ, ਉਹ ਜੇ ਬੰਦੇ ਆ ਤੂੰ ਬੰਦਗੀ ਨਹੀਂ ਕੀਤੀ ਤੇਥੋਂ ਚੰਗੇ ਕੁੱਤੇ। ਅਸੀਂ ਕੁੱਤੇ ਹਾਂ, ਬੁੱਲੇ ਸ਼ਾਹ ਨੇ ਕਿਹਾ ਸੀਗਾ, ਕਿਉਂਕਿ ਅਸੀਂ ਪਰਮਾਤਮਾ ਕੰਨੀ ਪਿੱਠ ਕੀਤੀ ਹੋਈ ਹੈ। ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀਗਾ ਕਿ ਸਾਨੂੰ ਆਪਣੀ ਹੱਕ ਹਲਾਲ ਦੀ ਕਮਾਈ, ਜਿਹੜੀ ਓਨੈਸਟ ਲਿਵਿੰਗ ਹੈ ਨਾ, ਉਹਦੇ ਵਿੱਚੋਂ ਦਸਵੰਧ ਲੋੜਵੰਦਾਂ ਦੀ ਸਹਾਇਤਾ ਲਈ ਲਾਉਣਾ ਚਾਹੀਦਾ। ਮੈਂ ਕਹਿੰਦਾ, ਦਸਵੰਧ ਜ਼ਰੂਰ ਕੱਢੋ, ਗਰੀਬ ਗਰੂਬਿਆਂ ਦੀ ਵੀ ਸਹਾਇਤਾ ਕਰੋ, ਪਰ ਦਸਵੰਧ ਸਮੇਂ ਦਾ ਵੀ ਕੱਢ ਲਓ, ਵਿਚ ਇਜ਼ ਵੈਰੀ ਇੰਪੋਰਟੈਂਟ, ਜਿਹਦੇ ਨੂੰ ਅਸੀਂ ਇਗਨੋਰ ਕਰ ਰਹੇ ਹਾਂ। 24 ਘੰਟੇ ਹੁੰਦੇ ਨੇ ਦਿਨ ਰਾਤ ਦੇ, ਦਸਵਾਂ ਹਿੱਸਾ ਸਮਝ ਲਓ 2.5 ਘੰਟੇ ਬਣ ਗਿਆ। ਅਸੀਂ 24 ਘੰਟੇ ਖਾ ਲਿਆ, ਪੀ ਲਿਆ, ਸੌਂ ਲਿਆ, ਡਰਾਮੇ ਦੇਖ ਲਏ, ਮੂਵੀਆਂ ਦੇਖ ਲਈਆਂ, ਨਿੰਦਿਆ ਕਰ ਲਈ, ਚੁਗਲੀ ਕਰ ਲਈ, ਟੈਕਸ ਕਰ ਲਿਆ, ਨਫ਼ਰਤ ਕਰ ਲਈ। ਜੇ ਉਹ 24 ਘੰਟਿਆਂ 'ਚੋਂ 2-2.5 ਘੰਟੇ ਪਰਮਾਤਮਾ ਦੀ ਬੰਦਗੀ ਕਰ ਲਈਏ, ਉਹਨਾਂ 'ਚੋਂ ਥੋੜ੍ਹੇ ਜਿਹੇ ਟੀ ਵੀ 'ਚੋਂ ਟਾਈਮ ਘਟਾ ਲਓ, ਥੋੜ੍ਹੇ ਜਿਹੇ ਡਰਾਮਿਆਂ 'ਚੋਂ ਘਟਾ ਲਓ, ਥੋੜ੍ਹੇ ਜਿਹੇ ਟੈਕਸ ਮੈਸੇਜ 'ਚੋਂ ਨਿੰਦਿਆ ਕਰਨ ਨਾਲੋਂ, ਉਹ ਜਿਹੜੇ 2-2.5 ਘੰਟੇ ਦਸਵੰਧ ਕੱਢੋਗੇ ਉਹ ਤੁਹਾਡੇ ਕੰਮ ਆਉਣਗੇ। ਉਹ 2.5 ਘੰਟੇ ਜ਼ਰੂਰ ਦਸਵੰਧ ਜਿਹੜਾ ਹੈਗਾ ਉਹ ਇਬਾਦਤ ਦੇ ਲਈ ਲਾਈਏ, ਬੰਦਗੀ ਦੇ ਲਈ ਲਾਈਏ। ਫਿਰ ਅਸੀਂ ਐਵੇਂ ਸਕੀਮਾਂ ਬਣਾਈਆਂ ਨੇ, ਹੁਣ ਵੀ ਸਕੀਮਾਂ ਬਣਾਵਾਂਗੇ ਅਸੀਂ ਆਹ 24ਵੇਂ ਸਾਲ 'ਚ, ਮੈਂ ਐਂ ਕਰ ਦੂੰ, ਮੈਂ ਕਰ ਦੂੰ, ਮੈਂ ਪਾਠ ਕਰੂੰ, ਮੈਂ ਛੱਡ ਦੂੰ, ਮੈਂ ਬੇਈਮਾਨੀ ਛੱਡ ਦੂੰ। ਇਹ ਸਕੀਮਾਂ ਅਸੀਂ ਬਣਾਈ ਜਾਂਦੇ ਹਾਂ ਕਿ ਪਹਿਲਾਂ ਅਸੀਂ ਰਿਟਾਇਰਮੈਂਟ ਲੈ ਲਈਏ ਜੀ, ਬੱਚਿਆਂ ਦਾ ਵਿਆਹ ਕਰ ਲਈਏ ਜੀ, ਫਿਰ ਵਿਹਲੇ ਹੋ ਕੇ ਆਰਾਮ ਨਾਲ ਭਗਤੀ ਕਰਾਂਗੇ। ਉਹ ਭਾਈ ਸਾਹਿਬ, ਇਹ ਤੁਸੀਂ ਸਕੀਮਾਂ ਬਣਾਉਂਦੇ ਹੋ, ਤੁਹਾਡੀਆਂ ਸਕੀਮਾਂ ਜਿਹੜੀਆਂ ਨੇ ਉਹ ਚੱਲਣੀਆਂ ਪਤਾ ਨਹੀਂ ਚੱਲਣੀਆਂ, ਚੱਲਣੀਆਂ ਉਹੀ ਨੇ ਜਿਹੜੀਆਂ ਅਸੀਂ ਪਰਮਾਤਮਾ ਨੇ ਬਣਾਈਆਂ ਸਾਡੇ ਲਈ ਸਕੀਮਾਂ। ਅਸੀਂ ਜਿਹੜੀ ਕਾਗਜ਼ ਪੈਨਸਿਲ ਬਣ ਫੜ ਕੇ ਨਾ ਸਕੀਮਾਂ ਜਿਹੀਆਂ ਬਣਾਈ ਜਾਂਦੇ ਹਾਂ ਵੀ ਇਹ ਐਂ ਉਦੋਂ ਐਂ ਕਰ ਲਾਂਗੇ ਉਦੋਂ ਐਂ ਕਰ ਲਾਂਗੇ, ਇਹ ਸਾਡੀਆਂ ਸਕੀਮਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਨੇ, ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਕਿ ਮੌਤ ਕਦੋਂ ਆ ਜਾਏ। ਪਤਾ ਕਿਸੇ ਨੂੰ? ਅਸਲੀ ਗੱਲ ਇਹ ਆ ਕਿ ਵੀ ਪਲੈਨ ਬਿਗ ਥਿੰਗਸ ਫਾਰ ਟੁਮਾਰੋ, ਕਿ ਅਸੀਂ ਕੱਲ੍ਹ ਨੂੰ ਅਸੀਂ ਕੋਠੀ ਪਾ ਲੈਣੀ ਹੈ, ਕੱਲ੍ਹ ਨੂੰ ਅਸੀਂ ਇੱਥੇ ਜਾਣਾ, ਕੱਲ੍ਹ ਨੂੰ ਅਸੀਂ ਉਹ ਕਰਾਂਗੇ, ਵਾਹ ਕਰਾਂਗੇ। ਵੀ ਪਲੈਨ ਬਿਗ ਥਿੰਗਸ ਫਾਰ ਟੁਮਾਰੋ ਇਨ ਸਪਾਈਟ ਆਫ ਜ਼ੀਰੋ ਨੌਲੇਜ ਆਫ ਫਿਊਚਰ। ਸਾਨੂੰ ਫਿਊਚਰ ਬਾਰੇ ਕੀ ਵਾਪਰਨਾ ਉਹਦੀ ਤਾਂ ਪਤਾ ਨਹੀਂ, ਅਸੀਂ ਐਵੇਂ ਸਕੀਮਾਂ ਬਣਾਈ ਜਾਂਦੇ ਹਾਂ। ਅਸੀਂ ਇਸ ਭੁਲੇਖੇ ਦਾ ਸ਼ਿਕਾਰ ਹਾਂ ਕਿ ਮੌਤ ਲੋਕਾਂ ਵਾਸਤੇ ਆ, ਸਾਡੇ ਲਈ ਤਾਂ ਹਾਲੇ ਬਹੁਤ ਸਾਲ ਪਏ ਨੇ, ਐਸ਼ੋ ਇਸ਼ ਖਾ ਪੀ ਲਈਏ, ਐਸ਼ ਕਰ ਲਈਏ, ਕੁਛ ਕਰ ਲਈਏ। ਸਾਡਾ ਜਿਹੜਾ ਭੁਲੇਖਾ ਨਾ ਉਸ ਲੀਜੜ ਦੀ ਤਰ੍ਹਾਂ ਹੈ, ਛਿਪਕਲੀ ਦੀ ਤਰ੍ਹਾਂ, ਛਿਪਕਲੀ ਛੱਤ ਦੇ ਉੱਤੇ ਹੁੰਦੀ ਹੈ, ਉਹ ਥੱਲੇ ਨਹੀਂ ਆਉਂਦੀ, ਕਿਉਂਕਿ ਉਹਨੂੰ ਭੁਲੇਖਾ ਵੀ ਜੇ ਮੈਂ ਥੱਲੇ ਆ ਗਈ ਛੱਤ ਡਿੱਗ ਪੂਗੀ। ਇਸੇ ਤਰ੍ਹਾਂ ਹੀ ਸਾਡਾ ਇਹ ਭੁਲੇਖਾ ਵੀ ਜੇ ਮੈਂ ਮਰ ਗਿਆ ਦੁਨੀਆ ਸੁੰਨੀ ਹੋਜੂਗੀ। ਸੁੰਨੀ ਸਾਨੀ ਕੁਛ ਨਹੀਂ, ਉਹਨੇ ਮਰ ਕੇ ਦੇਖ ਲਿਓ, ਜਿਹੜੇ ਤੁਹਾਡੇ ਕੋਲ ਕਲੋਜ਼ ਮਰੇ ਨੇ ਉਹ ਮਰ ਗਏ, ਉਹਦੇ ਨਾਲ ਕੋਈ ਸੁੰਨੀ ਹੋਊਗੀ, ਇੱਕ ਮਿੰਟ ਜਾ ਕੇ ਫਿਊਨਰਲ ਹੋਮ 'ਚ ਫੁੱਲ ਜਿਹਾ ਰੱਖਿਆ ਉਹਨੇ, ਬਾਕੀ ਗੱਲ ਖਤਮ ਹੈ। ਅੱਜ ਕਿੱਥੇ ਨੇ ਸਾਡੇ ਮਾਂ ਬਾਪ, ਕਿੱਥੇ ਨੇ ਫੁੱਫੇ, ਕਿੱਥੇ ਨੇ ਜੀਜੇ, ਕਿੱਥੇ ਭੈਣਾਂ ਨੇ, ਕਿੱਥੇ ਮਾਵਾਂ ਨੇ, ਕੋਈ ਕਿਸੇ ਬਿਨਾਂ ਨਹੀਂ ਹੁੰਦਾ। ਸੋ ਇਸ ਕਰਕੇ ਤੁਹਾਡੇ ਬਿਨਾਂ ਸਾਡੇ, ਮੈਂ ਜੋ ਤੁਹਾਡੇ ਕਹਿਣਾ ਉਹਦਾ ਮਤਲਬ ਮੈਂ ਵੀ ਇਨਕਲੂਡਡ ਹਾਂ, ਇਹ ਮੌਤ ਦਾ ਵਹਿਮ ਛੱਡ ਦਿਓ, ਕਿਉਂਕਿ ਸਾਨੂੰ ਹਰ ਪਲ ਮੌਤ ਦਾ ਪਤਾ ਹੀ ਨਹੀਂ। ਜਿਵੇਂ ਇੱਕ ਵਾਰ ਮਹਾਤਮਾ ਬੁੱਧ ਨੂੰ ਕਿਸੇ ਨੇ ਪੁੱਛਿਆ ਕਿ ਮਹਾਤਮਾ ਜੀ ਮੈਨੂੰ ਐਂ ਦੱਸੋ ਵੀ ਚੰਗੇ ਕੰਮ ਕਦੋਂ ਕਰਨੇ ਚਾਹੀਦੇ ਨੇ, ਨੇਕ ਪਾ ਕੰਮ, ਚੰਗੇ ਕੰਮ ਕਦੋਂ ਕਰਨੇ ਚਾਹੀਦੇ ਨੇ। ਮਹਾਤਮਾ ਬੁੱਧ ਨੇ ਮੌਤ 'ਚ ਹੀ ਕਹਿਤਾ ਕਿ ਮੌਤ ਤੋਂ ਜਦੋਂ ਤੇਰੀ ਮੌਤ ਆਊਗੀ ਇੱਕ ਦਿਨ ਪਹਿਲਾਂ ਕਰ ਲਈ। ਉਹ ਮਾਰੀਆਂ ਉਹਨੇ ਛਾਲਾਂ, ਘਰੇ ਭੱਜ ਗਿਆ, ਕਹਿੰਦਾ ਹੁਣ ਤਾਂ ਹਾਲੇ ਤਾਂ 70-80 ਸਾਲ ਪਏ ਨੇ, ਕਰਾਂਗੇ ਆਰਾਮ ਨਾਲ, ਹੁਣ ਤਾਂ ਖਾ ਪੀਏ, ਦਰ ਦੂਰੂ ਪੀ ਲਈਏ। ਜਦੋਂ ਘਰੇ ਗਿਆ, ਅਚਾਨਕ ਮਨ ਦੇ ਵਿੱਚ ਖਿਆਲ ਆਇਆ ਵੀ ਮਹਾਤਮਾ ਬੁੱਧ ਨੇ ਕਿਹਾ ਸੀ ਮੌਤ ਤੋਂ ਇੱਕ ਦਿਨ ਪਹਿਲਾਂ, ਪਰ ਇਹ ਤਾਂ ਦੱਸਿਆ ਹੀ ਨਹੀਂ ਕਿ ਮੌਤ ਕਦੋਂ ਆਊਗੀ। ਇਹ ਤਾਂ ਮੈਂ ਕਹਿਣਾ 70-80 ਸਾਲ ਪਏ ਨੇ, 50-60 ਸਾਲ ਪਏ ਨੇ। ਉਹ ਫਟਾਫਟ ਉਸੇ ਪੈਰ ਭੱਜ ਕੇ ਗਿਆ ਵੀ ਪੁੱਛ ਕੇ ਆਈ ਉਹਨਾਂ ਨੂੰ। ਜਦੋਂ ਮਹਾਤਮਾ ਜੀ ਕੋਲੇ ਗਿਆ, ਮਹਾਤਮਾ ਬੁੱਧ ਨੂੰ ਕਹਿੰਦਾ ਮਹਾਤਮਾ ਜੀ ਮੈਂ, ਕਹਿੰਦੇ ਬੇਟਾ ਤੂੰ ਕਿਵੇਂ ਭੱਜਿਆ ਹੋਣਾ ਵਾਪਸ? ਕਹਿੰਦੇ ਜੀ ਤੁਸੀਂ ਮੈਨੂੰ ਇੱਕ ਤਾਂ ਦੱਸਤਾ ਵੀ ਚੰਗੇ ਕੰਮ ਮੌਤ ਤੋਂ ਇੱਕ ਦਿਨ ਪਹਿਲਾਂ ਕਰ ਲਓ, ਪਰ ਤੁਸੀਂ ਮੈਨੂੰ ਇਹ ਤਾਂ ਦੱਸਿਆ ਨਹੀਂ ਕਿ ਮੌਤ ਮੇਰੀ ਆਉਣੀ ਕਦੋਂ ਹੈ। ਕਹਿੰਦੇ ਬੇਟਾ ਮੌਤ ਤਾਂ ਕਦੇ ਵੀ ਆ ਸਕਦੀ ਹੈ। ਸੋ ਕਹਿਣ ਦਾ ਮਤਲਬ ਆ ਕਿ ਜਦੋਂ ਮੌਤ ਦਾ ਪਤਾ ਹੀ ਨਹੀਂ, ਫਿਰ ਅਸੀਂ ਪੁੱਠੇ ਸਿੱਧੇ ਕੰਮ ਕਿਉਂ ਕਰਦੇ, ਚੰਗੇ ਕੰਮ ਕਿਉਂ ਨਹੀਂ ਕਰਦੇ? ਸੋ ਇਸ ਕਰਕੇ ਕਿਹਾ ਜਾਂਦਾ ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੇ ਪਰਲੋ ਹੋਏਗੀ ਬੋਹਰੀ ਕਰੋਗੇ ਕਬ। ਟੁਮਾਰੋਜ਼ ਵਰਕ ਡੂ ਇਟ ਟੂਡੇ ਐਂਡ ਟੂਡੇਜ਼ ਵਰਕ ਡੂ ਇਟ ਨਾਓ, ਇਫ ਦਾ ਮੂਮੈਂਟ ਇਜ਼ ਲੋਸਟ ਹਾਊ ਵੀ ਵਿਲ ਡੂ। ਜੇ ਮੌਕਾ ਹੀ ਨਿਕਲ ਗਿਆ ਫਿਰ ਕਦੋਂ ਕਰੋਗੇ? ਮਰ ਗਿਆ ਫਿਰ ਕਦੋਂ ਤੁਸੀਂ ਕੰਮ ਕਰੋਗੇ? ਸੋ ਕੱਲ ਕੱਲ ਨਾ ਕਰੋ, ਅੱਜ ਕਰੋ ਅਤੇ ਅੱਜ ਦਾ ਕੰਮ ਹੁਣ ਕਰੋ, ਛੇਤੀ ਕਰੋ ਚੰਗੇ ਕੰਮ ਲਈ। ਹੁਣ ਨਵਾਂ ਸਾਲ ਚੜ੍ਹਨ ਵਾਲਾ, ਹੁਣ ਤੋਂ ਹੀ ਅਸੀਂ ਚੰਗੀ ਸ਼ੁਰੂਆਤ ਕਰੀਏ। ਜੇ ਸਮਾਂ ਵੀ ਖੁੰਝ ਗਿਆ ਨਾ ਫਿਰ ਵਾਪਸ ਨਹੀਂ ਆਉਂਦਾ। ਜਿਵੇਂ ਜਿਹੜੀ ਪਗੜੀ ਸਰਦਾਰ ਲੋਕ ਨੇ ਉਹ ਪੱਗ ਬੰਨ੍ਹਦੇ ਨੇ, ਪੂਣੀ ਕਰਕੇ ਪੱਗ ਬੰਨ੍ਹਦੇ, ਜਿਹੜਾ ਪਹਿਲਾਂ ਲੜ ਹੈ ਜੇ ਉਹ ਸਿਰ 'ਤੇ ਠੀਕ ਠੀਕ ਜੇ ਪਗੜੀ ਠੀਕ ਹੋ ਜੂਗੀ। ਜੇ ਲੜ ਪਹਿਲਾਂ ਪੁੱਠਾ ਹੋ ਜਾਏ ਜਾਂ ਟੇਢਾ ਹੋ ਜਾਏ, ਸਿੱਧਾ ਹੋ ਜਾਏ, ਸਾਨੂੰ ਪਗੜੀ ਦੂਰੀ ਵਾਰ ਲਾਉਣੀ ਪੈਂਦੀ ਹੈ। ਇਸੇ ਤਰ੍ਹਾਂ ਹੀ ਨਵੇਂ ਸਾਲ ਦਾ ਜਿਹੜਾ ਪਹਿਲਾ ਦਿਨ ਹੈ, ਜੇ ਅਸੀਂ ਚੰਗੀ ਤਰ੍ਹਾਂ ਸ਼ੁਰੂ ਕਰ ਲਈਏ, ਕੋਈ ਫੈਸਲਾ ਕਰ ਲਈਏ, ਤਾਂ ਸਾਡਾ ਸਾਰਾ ਸਾਲ ਨਵਾਂ ਵਧੀਆ ਨਿਕਲੂਗਾ। ਨਹੀਂ ਤਾਂ ਉਹੀ ਗੱਲ, 23 ਆ ਗਿਆ, 24 ਆ ਗਿਆ, 25 ਆ ਗਿਆ, 26, ਇਸੇ ਤਰ੍ਹਾਂ ਚੱਲੀ ਜਾਣਾ। ਕੋਈ ਵੀ ਫੈਸਲਾ ਕਰ ਲਓ ਉਹਦੇ ਉੱਤੇ ਅਮਲ ਕਰੋ। ਸ਼ਰਾਬੀਆਂ ਵਾਲਾ ਕੰਮ ਨਹੀਂ ਵੀ ਫਿਰ ਛੱਡ ਦਿਆਂਗੇ, ਕੱਲ੍ਹ ਨੂੰ ਛੱਡ ਦਿਆਂਗੇ, ਰੋਜ਼ ਹੀ ਕੱਲ੍ਹ ਕੱਲ੍ਹ ਕਰਦੇ। ਜਿਵੇਂ ਕਿਸੇ ਨੇ ਹੋਟਲ 'ਤੇ ਲਿਖਿਆ ਸੀ ਨਾ ਵੀ ਤੁਸੀਂ ਜਿੰਨਾ ਮਰਜ਼ੀ ਖਾ ਲਓ, ਪੈਸੇ ਤੁਹਾਡੇ ਬਾਪ ਤੋਂ ਲਵਾਂਗੇ ਅਸੀਂ। ਉਹ ਕੋਈ ਮੇਰੇ ਵਰਗਾ ਸ਼ਰਾਰਤੀ ਸੀ, ਉਹਨੇ ਕਿਹਾ ਗੱਲ ਹੀ ਕੋਈ ਨਹੀਂ, ਆ ਤਾਂ ਹੋਟਲ 'ਤੇ ਵਧੀਆ ਲਿਖਿਆ ਹੋਇਆ। ਉਹਨੇ ਰੱਜ ਕੇ ਜੀ ਮਟਰ ਪਨੀਰ ਵਾਲਾ ਮੇਥੀ ਮੰਗਾ ਲਈ, ਉਹ ਖਾ ਲਿਆ, ਖਾ ਖੂ ਕੇ ਉੱਟਣ ਲੱਗਿਆ। ਉਹਦਾ ਵੇਟਰ ਆ ਕੇ ਕਹਿੰਦਾ ਭਾਈ ਸਾਹਿਬ ਬਿੱਲ ਦੇ ਦਿਓ। ਕਹਿੰਦਾ ਉਹ ਐਡੇ ਵੱਡੇ ਬੋਰਡ 'ਤੇ ਲਿਖਿਆ ਹੋਇਆ ਵੀ ਖਾਓ ਤੁਸੀਂ, ਤੁਹਾਡੇ ਮਾਂ ਬਾਪ ਦੇਣਗੇ, ਅਤੇ ਹੁਣ ਤੁਸੀਂ ਮੇਥੋਂ ਕਿਉਂ ਮੰਗਦੇ ਹੋ? ਉਹ ਕਹਿੰਦਾ ਜੀ ਮੈਂ ਮਾਲਕ ਨੂੰ ਬੁਲਾ ਦੇਣਾ। ਹੋਟਲ ਦਾ ਮਾਲਕ ਆ ਗਿਆ, ਕਹਿੰਦਾ ਹਾਂਜੀ ਬਾਊ ਜੀ ਕੀ ਗੱਲ ਹੈ, ਸਰਦਾਰ ਜੀ ਦੱਸੋ। ਕਹਿੰਦਾ ਜੀ ਅਸੀਂ ਖਾ ਲਿਆ, ਤੁਸੀਂ ਏਡਾ ਵੱਡੇ ਬੋਰਡ ਤੇ ਲਿਖਿਆ ਵਾ ਤੁਸੀਂ ਜੋ ਮਰਜ਼ੀ ਖਾਓ ਪੈਸੇ ਤੁਹਾਡੇ ਬਾਪ ਦੇ ਤੁਹਾਡੇ ਬਾਪ ਤੋਂ ਲੈ ਲਾਂਗੇ। ਕਹਿੰਦਾ ਹਾਂਜੀ। ਕਹਿੰਦੇ ਇਹ ਜਿਹੜੇ ਤੁਸੀਂ ਖਾਧਾ ਨਾ ਇਹ ਮੈਂ ਤੁਹਾਡੇ ਬਾਪ ਤੋਂ ਹੀ ਲੈ ਰਿਹਾ, ਉਹਨੇ ਖਾਧਾ ਸੀ ਉਹ ਮੈਂ ਹੁਣ ਤੁਹਾਡੇ ਕੋਲ ਲੈ ਰਿਹਾ, ਤੁਸੀਂ ਖਾਓਗੇ ਤੁਹਾਡੀ ਅੱਗੇ ਜਨਰੇਸ਼ਨ ਤੋਂ ਲਵਾਂਗੇ। ਗੱਲ ਸਮਝਾਉਣ ਦੀ ਹੈ, ਬਾਹਲੀ ਹੁਸ਼ਿਆਰੀ ਕਰਨ ਦੀ ਲੋੜ ਨਹੀਂ। ਨਵੇਂ ਸਾਲ 'ਚ ਕੋਈ ਵੀ ਸੰਕਲਪ ਕਰੋ ਉਹਦੇ 'ਤੇ ਕਾਮਯਾਬ ਹੋ ਜਾਓ। ਮੈਂ ਤੁਹਾਨੂੰ ਇੱਕ ਲਾਈਵ ਨੋਟ 'ਚ ਪਹਿਲਾਂ ਵੀ ਕਦੇ ਸੁਣਾਇਆ ਸੀਗਾ ਕਿ ਇਸੇ ਤਰ੍ਹਾਂ ਹੀ ਕੋਈ ਬੰਦਾ ਸੰਤ ਮਹਾਤਮਾ ਕੋਲ ਗਿਆ ਵੀ ਨਵੇਂ ਸਾਲ ਦੇ ਬਾਰੇ ਕੋਈ ਜੀ ਸਾਨੂੰ ਉਪਦੇਸ਼ ਦਿਓ। ਉਹ ਕਹਿੰਦਾ ਬੇਟਾ ਨਵਾਂ ਸਾਲ ਚੜ੍ਹਿਆ ਨਾ ਤੂੰ ਇੱਕ ਸੰਕਲਪ ਕਰ ਲਾ ਉਹਦੇ 'ਤੇ ਪੂਰਾ ਖਰਾ ਉਤਰੀ। ਉਹ ਕਿਹਾ ਵੀ ਚਲ ਹੁਣ ਇਹ ਕੀ ਕਰੀਏ, ਸ਼ਰਾਬ ਆਪਾਂ ਛੱਡ ਨਹੀਂ ਸਕਦੇ, ਚਿੱਟਾ ਆਪਾਂ ਖਾਣੋ ਨਹੀਂ ਸਕਦੇ, ਚੋਰੀ ਕਰਨੋ ਨਹੀਂ ਸਕਦੇ, ਘੱਟ ਧੋਲਨੋ ਨਹੀਂ ਹਟਦੇ, ਫਰੂਟ ਵੇਚ ਜਾਂ ਰੇਹੜੀ 'ਤੇ ਉਹ ਅਸੀਂ ਸੇਬ ਘੱਟ ਗਲੇ ਵੇ ਪਾਉਣੇ ਨੇ, ਸਮੋਸਿਆਂ ਦੀ ਹਲਵਾਈ ਦੀ ਦੁਕਾਨ ਆ ਚਾਰ ਸਮੋਸੇ ਬਸ ਇਹ ਵੀ ਵਾਅਦਾ ਨੇ, ਵੀ ਇਹ ਤਾਂ ਹੁਣ ਮਹਾਤਮਾ ਜੀ ਕੋਲ ਫਸ ਕੇ ਕੀ ਕਰੀਏ। ਉਹਦੇ ਅਚਾਨਕ ਦਿਮਾਗ 'ਚ ਆਵੇ ਜਿਹੜਾ ਸਾਡਾ ਗਵਾਂਢੀ ਆ ਘੁਮਿਆਰ ਹੈ, ਘੁਮਿਆਰ ਸਾਨੂੰ ਪਤਾ ਨਾ ਕਲੇ ਮੈਨ ਜਿਹੜਾ ਮਿੱਟੀ ਦੇ ਭਾਂਡੇ ਬਣਾਉਂਦਾ, ਕਹਿੰਦਾ ਜੀ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਵੀ ਜਦੋਂ ਵੀ ਮੈਂ ਖਾਣਾ ਖਾਊਂਗਾ ਨਾ ਪਹਿਲਾਂ ਘੁਮਿਆਰ ਦੇ ਦਰਸ਼ਨ ਕਰੂੰਗਾ। ਹਾਲਾਂਕਿ ਇਹਦਾ ਕੋਈ ਲਿੰਕ ਨਹੀਂ ਹੈ ਚੰਗੀ ਯਾਦ ਦਾ, ਉਹਨੇ ਮਹਾਤਮਾ ਜੀ ਅੱਗੇ ਪ੍ਰੋਮਿਸ ਕਰ ਲਿਆ। ਉਹ ਕਹਿੰਦਾ ਚੱਲ ਬੇਟਾ ਤੂੰ ਇਹੀ ਪੂਰਾ ਕਰ ਦੇ, ਚੱਲ ਤੇਰਾ ਇਹਦੇ ਨਾਲ ਵੀ ਕਲਿਆਣ ਹੋ ਜਾਊਗਾ। ਉਹ ਚਲਿਆ ਗਿਆ, ਬੜਾ ਖੁਸ਼ ਹੋਇਆ। ਗਵਾਂਢੀ ਸੀ ਘੁਮਿਆਰ ਸਵੇਰੇ ਉੱਠ ਕੇ ਦਰਵਾਜ਼ੇ ਕਿਹੜਾ ਖੁੱਲ੍ਹੇ ਹੀ ਹੁੰਦੇ ਨੇ ਪੰਜਾਬ ਦੇ ਵਿੱਚ, ਤਾਂ ਦਰਵਾਜ਼ੇ ਦੇਖ ਲਿਆ ਕਰੇ, ਆ ਕੇ ਰੋਟੀ ਖਾ ਲਿਆ ਕਰੇ। ਜਦੋਂ ਉਹ ਮਹੀਨਾ ਦੋ ਮਹੀਨੇ ਨਿਕਲੇ ਉਹ ਕਹਿੰਦਾ ਯਾਰ ਮੈਂ ਰੋਜ਼ ਘੁਮਿਆਰ ਦਾ ਮੂੰਹ ਦੇਖ ਕੇ ਰੋਟੀ ਖਾਂਦਾ, ਫਾਇਦਾ ਤਾਂ ਕੋਈ ਹੋਇਆ ਨਹੀਂ। ਮਹਾਤਮਾ ਜੀ ਕਹਿੰਦੇ ਤੇਰੀ ਜ਼ਿੰਦਗੀ ਬਦਲ ਜੂਗੀ। ਇਹ ਹਾਲੇ ਸੋਚ ਹੀ ਰਿਹਾ ਸੀਗਾ ਕਿ ਅਗਲੇ ਦਿਨ ਜਦੋਂ ਘੁਮਿਆਰ ਦੇ ਘਰੇ ਗਿਆ, ਘੁਮਿਆਰ ਘਰੇ ਨਹੀਂ ਸੀਗਾ, ਉਹਨੇ ਘੁਮਿਆਰੀ ਨੂੰ ਪੁੱਛਿਆ ਉਹਦੀ ਘਰ ਵਾਲੀ ਨੂੰ ਕਿ ਭਾਈ ਸਾਹਿਬ ਕਿੱਥੇ ਗਏ ਨੇ ਘੁਮਿਆਰ ਸਾਹਿਬ। ਉਹ ਕਹਿੰਦੇ ਜੀ ਬਰਤਨਾਂ ਲਈ ਮਿੱਟੀ ਲੈਣ ਗਏ ਨੇ ਜੰਗਲ 'ਚ। ਕਹਿੰਦੇ ਕਦੋਂ ਆਉਣਗੇ? ਕਹਿੰਦੇ ਪਤਾ ਨਹੀਂ, ਹੁਣ ਹੀ ਗਿਆ, ਮੈਨੂੰ ਤਾਂ ਪਤਾ ਨਹੀਂ ਕਦੋਂ ਆਉਣਗੇ। ਉਹ ਕਹਿੰਦਾ ਮਰ ਗਏ ਬਈ, ਆਪਾਂ ਤਾਂ ਭੁੱਖੇ ਮਰ ਜਾਂਗੇ, ਆਪਾਂ ਤਾਂ ਵਾਅਦਾ ਕੀਤਾ ਵੀ ਉਹਦੀ ਰੋਟੀ ਉਹਦਾ ਮੂੰਹ ਦੇਖ ਕੇ ਰੋਟੀ ਖਾਣੀ ਹੈ। ਉਹ ਕਹਿੰਦਾ ਪਿੱਛੇ ਹੀ ਭੱਜ ਲਓ, ਉਹਦੇ ਪਿੱਛੇ ਹੀ ਭੱਜ ਲਿਆ ਜੰਗਲ 'ਚ ਵੀ ਉੱਥੇ ਫਟਾਫਟ ਦਰਸ਼ਨ ਕਰਾਂਗੇ, ਉਹਦੇ ਮੂੰਹ ਦੇਖਾਂਗੇ, ਜਾ ਕੇ ਰੋਟੀ ਖਾਵਾਂਗੇ, ਨਹੀਂ ਭੁੱਖ 'ਚ ਕੌਣ ਬੰਦਾ ਬਤੀਤ ਕਰਦਾ। ਉਹ ਜਦੋਂ ਜੰਗਲ 'ਚ ਗਿਆ ਤਾਂ ਉਸ ਵੇਲੇ ਘੁਮਿਆਰ ਜਗ੍ਹਾ ਪੱਟ ਕੇ ਨਾ ਕਹੀ ਦੇ ਨਾਲ ਨਰਮ ਨਰਮ ਮਿੱਟੀ ਲੈ ਰਿਹਾ ਸੀਗਾ। ਉਹਨੇ ਜਦੋਂ ਕਹੀ ਮਾਰੀ ਘੁਮਿਆਰ ਨੇ, ਉਹਨੂੰ ਖੜਾਕਾ ਹੋਇਆ ਅਤੇ ਜਦੋਂ ਉਹਨੇ ਦੇਖਿਆ ਤਾਂ ਉਹਦੇ ਵਿੱਚ ਇੱਕ ਘੜਾ ਸੀਗਾ ਅਤੇ ਘੜੇ 'ਚ ਸੀਗੀਆਂ ਸੋਨੇ ਦੀਆਂ ਮੋਹਰਾਂ। ਜਦੋਂ ਘੁਮਿਆਰ ਨੇ ਦੇਖਿਆ ਵੀ ਸੋਨੇ ਦੀਆਂ ਮੋਹਰਾਂ, ਉਹਨੂੰ ਕਿਹਾ ਜੇ ਮੈਂ ਹੁਣ ਘੜਾ ਕੱਢ ਕੇ ਘਰ ਲੈ ਗਿਆ ਅਤੇ ਮੈਨੂੰ ਦੇਖ ਲਿਆ ਰਸਤੇ 'ਚ ਅਤੇ ਪੁਲਿਸ ਵਾਲੇ ਨੇ ਫੜ ਲੈਣਾ, ਕਿਸੇ ਨੇ ਸ਼ਿਕਾਇਤ ਕਰ ਦੇਣੀ ਹੈ। ਉਹ ਕਹਿੰਦਾ ਐਂ ਕਰਦੇ ਹਾਂ, ਇਹ ਘੜਾ ਮਿੱਟੀ 'ਚ ਹੀ ਦੱਬਦਾ ਨੇ, ਰਾਤ ਨੂੰ ਇਕੱਲਾ ਹੀ ਆਊਂਗਾ, ਕੱਢ ਕੇ ਲੈ ਜਾਊਂਗਾ। ਉਹ ਜਦੋਂ ਮਿੱਟੀ 'ਚ ਦੱਬਦਾ ਸੀ ਘੜਾ, ਇੰਨੇ ਨੂੰ ਉਹਦਾ ਗਵਾਂਢੀ ਆ ਗਿਆ ਜਿਹਨੇ ਸੰਕਲਪ ਕੀਤਾ ਸੀਗਾ। ਉਹ ਜਦੋਂ ਨੇੜੇ ਜੇ ਪਹੁੰਚਿਆ, ਉਹਨੇ ਦੇਖਿਆ ਵੀ ਘੁਮਿਆਰ ਬੈਠਾ ਘੁਮਿਆਰ 'ਚ, ਘੁਮਿਆਰ ਕਿ ਨਹੀਂ, ਕਹਿੰਦਾ ਦੇਖ ਲਿਆ ਦੇਖ ਲਿਆ ਦੇਖ ਲਿਆ। ਘੁਮਿਆਰ ਕਹਿੰਦਾ ਉਹ ਕਿਹਨੇ ਦੇਖ ਲਿਆ? ਉਹ ਕਹਿੰਦਾ ਗਵਾਂਢੀ ਨੇ ਦੇਖ ਲਿਆ। ਮਾਈ ਗੋਡ, ਮਾਰੇ ਗਿਆ ਪਤਾ। ਉਹ ਫਟਾਫਟ ਉਹਦੇ ਪਿੱਛੇ ਭੱਜਿਆ, ਉਹ ਕਹਿੰਦਾ ਰੁਕ ਰੁਕ ਰੁਕ। ਉਹ ਕਹਿੰਦਾ ਕੀ ਗੱਲ? ਕਹਿੰਦਾ ਰੋਕ ਤਾਂ ਸਹੀ। ਕਹਿੰਦਾ ਕੀ ਗੱਲ ਹੋ ਗਈ? ਕਹਿੰਦਾ ਦੇਖ ਕਿਸੇ ਨੂੰ ਦੱਸੀ ਨਾ, ਹੁਣ ਜੇ ਤੈਨੇ ਦੇਖ ਹੀ ਲਿਆ ਵੀ ਘੜਾ ਮੇਰੇ ਕੋਲ ਹੈਗਾ ਉੱਥੇ ਪਿਆ, ਆਪਾਂ ਅੱਧ ਦੀ ਵੰਡ ਲੈਂਦੇ ਹਾਂ। ਸੋ ਉਹਨਾਂ ਨੇ ਅੱਧੇ ਦੀਆਂ ਉਹ ਸੋਨੇ ਦੀਆਂ ਵਧੀਆਂ। ਸੋ ਝੂਠਾ ਹੀ ਜੇ ਸੰਕਲਪ ਕੀਤਾ ਸੀ, ਪਰ ਸੰਕਲਪ ਕਰਨ ਦਾ ਝੂਠੇ ਦਾ ਹੀ ਫਾਇਦਾ ਹੋ ਗਿਆ ਦਰਸ਼ਨ ਕਰਨ ਦੇ ਘੁਮਿਆਰ ਦੇ। ਸੋ ਕਹਿਣ ਦਾ ਮੇਰਾ ਮਤਲਬ ਵੀ ਕੋਈ ਵੀ ਚੀਜ਼ ਦਾ ਫੈਸਲਾ ਕਰੋ ਉਹਦੇ ਤੋਂ ਜਦੋਂ ਤੁਸੀਂ ਇੰਪਲੀਮੈਂਟ ਕਰਦੇ ਹੋ ਨਾ, ਡੈਫੀਨੇਟਲੀ ਤੁਸੀਂ ਕਾਮਯਾਬ ਹੋਵੋਗੇ। ਇਹ ਤਾਂ ਮੈਂ ਤੁਹਾਨੂੰ ਲਾਈਵ ਨੋਟ ਸਿਖਾਇਆ ਸੀ, ਤੁਸੀਂ ਅੱਜ ਹੀ ਫੈਸਲਾ ਕਰ ਲੈਂਦੇ ਹੋ ਕਿ ਮੈਂ ਕੰਪਨੀ 'ਚ ਬੈਠ ਕੇ ਬਹਿਸ ਨਹੀਂ ਕਰਦਾ। ਸਾਨੂੰ ਇਹ ਬਹੁਤ ਵੱਡੀ ਬਿਮਾਰੀ ਹੈ, ਜਿੱਥੇ ਬੈਠਦੇ ਹਾਂ ਆਪਣੇ ਆਪ ਨੂੰ ਬੜਾ ਵੱਡੇ ਇੰਟਲੈਕਚੁਅਲ ਸਮਝ ਆਰਗੂਮੈਂਟ ਹੀ ਕਰੀ ਜਾਂਦੇ ਹਾਂ। ਮੰਨ ਲਿਆ ਮੈਂ ਫਾਰ ਐਗਜ਼ਾਮਪਲ ਕੋਈ ਮੈਡੀਕਲ ਡਾਕਟਰ ਹੈ, ਉਹਨੂੰ ਮੈਡੀਕਲ ਦੀ ਨੌਲੇਜ ਹੈ, ਉਹਨੂੰ ਅਕਾਊਂਟੈਂਟ ਦੇ ਬਾਰੇ ਕੀ ਪਤਾ? ਜੇ ਕੋਈ ਅਕਾਊਂਟੈਂਟ ਹੈ ਉਹਨੂੰ ਕਿਸੇ ਪਹਿਲਵਾਨ ਦੇ ਬਾਰੇ, ਪਲੰਬਰ ਦੇ ਬਾਰੇ ਕੀ ਨੌਲੇਜ ਹੈ? ਜੇ ਕੋਈ ਪਲੰਬਰ ਹੈ ਉਹਨੂੰ ਕਿਸੇ ਕਬੱਡੀ ਦੇ ਪਲੇਅਰ ਦੇ ਬਾਰੇ ਕੀ ਨੌਲੇਜ ਹੈ? ਅਸੀਂ ਐਵੇਂ ਸਿੰਘ ਫਸਾਈ ਜਾਂਦੇ ਬੈਠੇ ਉੱਥੇ ਬਹਿਸ ਕਿੰਨਿਆਂ ਕਰਕੇ, ਕਿੰਨੇ ਸਾਲ ਹੋ ਗਏ, ਚਾਰ ਘੰਟੇ ਦੋ ਘੰਟੇ ਅਸੀਂ ਕਿਸੇ ਫੈਮਿਲੀ 'ਚ ਫਰੈਂਡ 'ਚ ਫੰਕਸ਼ਨ ਜਾਂਦੇ ਹਾਂ, ਉੱਥੇ ਐਵੇਂ ਸਿੰਘ ਫਸਾਈ ਜਾਂਦੇ ਹਾਂ। ਘੱਟੋ ਘੱਟ ਇਹ ਡਿਸਾਈਡ ਕਰ ਲਓ ਵੀ ਅੱਜ ਤੋਂ ਬਾਅਦ ਮੈਂ ਬਹਿਸ ਨਹੀਂ ਕਰਨੀ, ਸੁਣਨ ਦੀ ਆਦਤ ਪਾਓ। ਆ ਜਿਹੜੇ ਬੋਲਦੇ ਹੋ ਨਾ, ਇਹ ਮੇਰੇ ਵਰਗੇ ਨੂੰ ਬੋਲਣ ਦਾ ਟਾਈਮ ਦੇ ਦਿਓ, ਮੈਂ ਹੀ ਬੋਲੀ ਜਾਂਦਾ 40-45 ਮਿੰਟ, ਤੁਸੀਂ ਬੋਲਣਾ ਘੱਟ ਕਰਕੇ ਸੁਣਨ ਦੀ ਆਦਤ ਪਾਓ। ਜਦੋਂ ਸੁਣਨ ਦੀ ਆਦਤ ਪਾਓਗੇ ਇਹਦੇ ਨਾਲ ਵੀ ਤੁਹਾਡੀ ਜਿਹੜੀ ਰੈਪੂਟੇਸ਼ਨ ਹੈ ਚੰਗੀ ਬਣੂਗੀ। ਜਦੋਂ ਤੁਸੀਂ ਬਹਿਸ ਕਰੀ ਜਾਂਦੇ ਰੋਟੀ ਰੋਟੀ ਖਾ ਕੇ ਘਰੇ ਚਲੇ ਜਾਂਦੇ ਹੋ, ਉਸ ਤੋਂ ਬਾਅਦ ਲੋਕ ਤੁਹਾਡੇ ਬਾਰੇ ਗੱਲਾਂ ਕਰਦੇ ਨੇ। ਸੋ ਨਵਾਂ ਸਾਲ ਜਿਹੜਾ ਉਹ ਚੜੂਗਾ ਅੱਜ ਤੋਂ, ਹੁਣ ਤੋਂ ਕੋਈ 3 ਕੁ ਘੰਟੇ ਬਾਅਦ ਇੰਡੀਆ ਨੇਪਾਲ ਪਾਕਿਸਤਾਨ ਚੜ ਜੂਗਾ। ਮੈਂ ਹੁਣੀ ਨਵਾਂ ਸਾਲ ਦੀ ਮੁਬਾਰਕ ਦੇ ਦਿੰਦਾ। ਸੋ ਨਵੇਂ ਸਾਲ ਦੇ ਬਾਰੇ ਵੀ ਮੈਂ ਕੁਛ ਗੱਲਾਂ ਕਰਾਂਗਾ, ਤਾਂ ਉਹਨੂੰ ਆਪਾਂ ਰਿਕਾਰਡ ਕਰਾਂਗੇ। ਸੋ ਹੁਣ ਜੇ ਕੋਈ ਗਲਤੀ ਕਹੀ ਗਈ ਮੇਥੋਂ ਪੂਰੇ ਸਾਲ ਦੇ ਵਿੱਚ ਹੀ, ਮੈਂ ਕਿਸੇ ਨੂੰ ਨਹੀਂ ਕਿਹਾ, ਮੈਂ ਤਾਂ ਆਪਣੇ ਆਪ ਨੂੰ ਸੁਣਾਉਣਾ। ਮੈਂ ਕੋਈ ਕਾਗਜ਼ ਪੱਤਰ, ਬੇਸ਼ੱਕ ਤੁਸੀਂ ਕਹੋਗੇ ਕਾਗਜ਼ ਆ, ਮੈਂ ਕਾਗਜ਼ਾਂ ਕੁਗਜ਼ਾਂ ਦੇਖ ਕੇ ਨਹੀਂ ਪੜ੍ਹਦਾ, ਇਹ ਤਾਂ ਰਾਤ ਨੂੰ, ਕਿਉਂਕਿ ਮੇਰੀ ਉਮਰ ਹੋ ਗਈ, ਮੈਂ ਭੁੱਲਣਾ ਜਾਵਾਂ, ਪੁਆਇੰਟ ਲਿਖੇ ਹੁੰਦੇ ਨੇ। ਸੋ ਇਸ ਕਰਕੇ ਜਿਹੜਾ ਬੰਦਾ ਸੱਚੇ ਦਿਲੋਂ ਜੇ ਕੋਈ ਐਕਸਕਿਊਜ਼ ਬਣਾ ਕੇ ਉਹ ਤਾਂ ਫਿਰ ਪਾਪੀ ਹੈ, ਜੇ ਸੱਚੇ ਦਿਲੋਂ ਗਲਤੀ ਕਰਕੇ ਮੰਨ ਲਓ ਤਾਂ ਵੱਡਾ ਵਰਗਾ ਕੋਈ ਬਹਾਦਰ ਹੀ ਕੋਈ ਨਹੀਂ। ਸੋ ਮੈਂ ਸਾਰਿਆਂ ਨੂੰ ਕਹਿਣਾ ਅਤੇ ਆਪਣੇ ਆਪ ਨੂੰ ਵੀ ਕਹਿਣਾ ਕਿ ਜਿਹੜੀ ਵੀ ਇਸ ਸਾਲ ਦੇ ਵਿੱਚ ਸਾਡੇ ਕੋਲ ਗਲਤੀਆਂ ਹੋ ਗਈਆਂ ਉਹਨੂੰ ਅਸੀਂ ਆਪਣੇ ਆਪ ਨੂੰ ਪੜਚੋਲ ਕਰੀਏ, ਅੱਗੇ ਤੋਂ ਨਾ ਕਰੀਏ, ਨਵੇਂ ਸਾਲ ਦੇ ਵਿੱਚ ਖੁਸ਼ੀਆਂ ਵੰਡੀਏ। ਸੋ ਤੁਸੀਂ ਸੁਣੋ ਅਖੀਰਲਾ ਗਾਣਾ ਅਤੇ ਮੈਨੂੰ ਦਿਓ ਆ ਗਿਆ। ਸੋ ਆਪਾਂ ਫਿਰ ਨਵਾਂ ਸਾਲ, ਅਗਲੇ ਸਾਲ ਨਹੀਂ, ਕੁਛ ਘੰਟਿਆਂ ਬਾਅਦ ਹੀ ਨਵਾਂ ਸਾਲ ਚੜੂ, ਮੈਂ ਰਿਕਾਰਡ ਵੀ ਕਰੂੰਗਾ ਨਵੇਂ ਸਾਲ ਦੀ, ਤੁਹਾਨੂੰ ਵਧਾਈਆਂ ਵੀ ਦਿਆਂਗਾ। ਸੋ ਯੂਟਿਊਬ ਦੇ ਉੱਤੇ ਮੈਨੂੰ ਸਬਸਕ੍ਰਾਈਬ
Happy New Year to you.
To you.
Happy New Year to you.
To you.
Very Happy New Year to you.
To you.
Happy New Year to you.
To you.
Kal ke tarane hue purane, gaane mere sang koi geet naya.
Happy New Year to you.
Happy New Year to you.
ਨਵਾਂ ਸਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਹੋਵੇ ਅਤੇ ਆਪਣੀ ਇਹ ਪੁਰਾਣੇ ਸਾਲ ਦੀ 1923 ਦੀ ਨਿਊ ਈਅਰ ਈਵ ਅਸੀਂ ਤਕਰੀਬਨ ਕੋਈ ਹੁਣ ਮੇਰੇ ਖਿਆਲ 11 ਵੱਜ ਗਏ, ਰਾਤ ਨੂੰ 12 ਵਜੇ ਮਨਾਵਾਂਗੇ। ਕਦੇ ਕਲਬਾਂ ਕਲੂਬਾਂ ਜਾ ਕੇ ਦਾਰੂ ਦੂਰੂ ਘੱਟ ਪੀਓ, ਇਹਦਾ ਕੋਈ ਫਾਇਦਾ ਨਹੀਂ, ਐਵੇਂ ਪੁਲਿਸ ਵਾਲੇ ਬੰਨ ਕੇ ਲੈ ਜਾਂਗੇ, ਉਦੋਂ ਸ਼ੇਰ ਬੰਨ ਦਿਓ, ਫਿਰ ਪੁਲਿਸ ਜਾ ਕੇ ਜਵਾਨ ਤਾਂ ਮਾਂ ਬਾਪ ਨੇ ਬੜੇ ਔਖੇ ਹੋ ਕੇ ਆਪਾਂ ਨੂੰ ਪੈਸੇ ਭੇਜੇ ਨੇ, ਅਤੇ ਚੰਗੇ ਕੰਮ ਕਰੀਏ, ਬਾਹਲੇ ਲਾਲਚ 'ਚ ਨਾ ਪਈਏ ਅਤੇ ਦਾਰੂ ਤੋਂ ਬੰਦ ਕਰੀਏ, ਧਾਰਮਿਕ ਸਥਾਨਾਂ 'ਤੇ ਜਾਈਏ, ਧਾਰਮਿਕ ਸਥਾਨ 'ਤੇ ਨਾ ਹੀ ਜਾਓ, ਘਰੇ ਚੌਂਕੜੀ ਬੈਠ ਕੇ ਉਸ ਪਰਮਾਤਮਾ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ ਯਾਦ ਕਰੋ, ਜ਼ਰੂਰ ਤੁਹਾਡੇ 'ਤੇ ਰਹਿਮਤ ਹੋਵੇਗੀ। ਥੈਂਕ ਯੂ ਵੈਰੀ ਮੱਚ।
Go to motionray.com to add this, your video, and that, and that.
And the preceding program may not necessarily be those of the owner or management of WTOR radio station.
Karo nae saal 2024 da aagaaz shandaar andaaz vich. ਮਨਾਓ ਨਿਊ ਈਅਰ ਈਵ ਉਹ ਵੀ ਸਟਾਈਲ ਦੇ ਨਾਲ। ਜੀ ਹਾਂ, ਨਏ ਸਾਲ ਦੇ ਮੌਕੇ ਤੇ ਸ਼ਾਮੀ 7 ਵਜੇ ਬ੍ਰੈਂਪਟਨ ਟ੍ਰਾਂਜ਼ਿਟ ਤੇ ਮੁਫਤ ਸਫ਼ਰ ਕਰੋ। ਜ਼ੂਮ ਸਮੇਤ ਤਮਾਮ ਰਾਸਤਿਆਂ ਤੇ ਰੂਟਸ ਤੇ ਮੁਫਤ ਰਾਈਡਸ ਹੋਣਗੀਆਂ ਤੇ ਸਰਵਿਸ ਦੇ ਆਖਿਰ ਤੱਕ ਜਾਰੀ ਰਹਿਣਗੀਆਂ। ਚਾਹੇ ਤੁਸੀਂ ਨਏ ਸਾਲ ਦਾ ਜਸ਼ਨ ਮਨਾ ਰਹੇ ਹੋ ਜਾਂ ਆਪਣੇ ਖਾਨਦਾਨ ਦੋਸਤਾਂ ਨਾਲ ਨਿਊ ਈਅਰ ਈਵ ਮਨਾਉਣਾ ਹੋ, ਬ੍ਰੈਂਪਟਨ ਟ੍ਰਾਂਜ਼ਿਟ ਦੀ ਫ੍ਰੀ ਰਾਈਡ ਸਰਵਿਸ ਦਾ ਫਾਇਦਾ ਉਠਾਓ ਤੇ ਆਪਣਾ ਟ੍ਰਿਪ ਪਲਾਨ ਕਰੋ। ਸੇਫਲੀ ਤੇ ਫ੍ਰੀ ਨਏ ਸਾਲ ਦਾ ਜਸ਼ਨ ਮਨਾਓ, ਬ੍ਰੈਂਪਟਨ ਟ੍ਰਾਂਜ਼ਿਟ ਦੇ ਨਾਲ ਇੰਜੋਏ ਕਰੋ। ਸਰਦੀਆਂ ਔਰ ਬਰਫਬਾਰੀ ਕੇ ਮੌਕੇ ਪਰ ਜ਼ਰੂਰੀ ਹਦਾਇਤ। ਬਰਫਬਾਰੀ ਮੇਂ ਸੜਕ ਪਰ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗਾੜੀ ਸੜਕ ਸੇ ਹਟਾ ਦੇ ਤਾਕਿ ਸਨੋ ਫਲੋਰ ਬਰਫ ਹਟਾ ਸਕੇ, ਵਰਨਾ ਗੈਰ ਕਾਨੂੰਨੀ ਪਾਰਕਿੰਗ ਪਰ ਟਿਕਟ ਦਿਆ ਜਾਏਗਾ, ਫਾਈਨ ਹੋਗਾ ਔਰ ਗਾੜੀ ਕੋ ਜ਼ਬਤ ਕਰ ਲਿਆ ਜਾਏਗਾ। ਸੁਬਹਾ 11 ਵਜੇ ਤੱਕ ਆਪਣੇ ਸਾਈਡ ਵਾਕ ਸੇ ਬਰਫ ਹਟਾ ਦੇ। ਆਪਣੇ ਇਲਾਕੇ ਮੇਂ ਬਰਫ ਹਟਾਨੇ ਕੇ ਔਕਾਤ ਕੇ ਲਿਏ 311 ਐਪ ਪਰ ਟਰੈਕ ਕਰੇ। ਸ਼ਦੀਦ ਬਰਫਬਾਰੀ ਕੀ ਸੂਰਤ ਮੇਂ ਯੇ ਤਮਾਮ ਕਾਮ 48 ਘੰਟੇ ਮੇਂ ਅੰਜਾਮ ਪਾਏਗਾ। ਅਗਰ ਬਰਫ ਹਟਾਨੇ ਸੇ ਮੁਤਾਲਿਕ ਮਸਲਾ ਹੈ ਤੋ 24 ਆਵਰਸ ਇੰਤਜ਼ਾਰ ਕਰਨੇ ਕੇ ਬਾਅਦ ਰਿਪੋਰਟ ਕਰੇ। brampton.ca/snow।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ। ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
Quick Truck Lube! ਤੁਸੀਂ ਆਪਣੇ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟਸ ਦੇ ਵਿੱਚ ਸ਼ੁਰੂ ਕਰ ਸਕਦੇ ਹੋ ਔਰ ਆਪਣੇ ਤਮਾਮ ਵਾਈਲਡ ਰਾਈਡਸ ਔਰ ਖੂਬਸੂਰਤ ਨਜ਼ਾਰਿਆਂ ਦਾ ਸਭ ਅਵੇਲੇਬਲ ਗੋਟ ਮਾਡਲਸ ਦੇ ਵਿੱਚ ਆਨੰਦ ਲੈ ਸਕਦੇ ਹੋ। ਇਸ ਵੇਲੇ ਤੁਹਾਨੂੰ 3.99 APR ਪਰਚੇਸ ਫਾਈਨੈਂਸਿੰਗ ਤਮਾਮ ਹੀ 2023 ਬ੍ਰੋਂਕੋ ਸਪੋਰਟਸ ਮਾਡਲਸ ਦੇ ਉੱਤੇ 72 ਮਹੀਨਿਆਂ ਤੱਕ ਮਿਲ ਰਹੀ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਜਾਂ forddealers.ca ਨੂੰ ਅੱਜ ਹੀ।
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल की जी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 Kennedy Road, Brampton, 9058747171।